ਗੁਰੂ ਸਾਹਿਬ ਜੀਓ ਸਾਵਨ ਸਰਸੀ ਕਾਮਣੀ ਚਰਨ ਕਬਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਾਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਲਾਵਨ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਹਿ ਸਰਬ ਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸੁਵਾਰ ਨਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸੁਵਾਰ ਨਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਗੁਰਮੁਖ ਭਾਈ ਮਾਈ ਸੰਗਤਾਂ ਨੇ ਦੂਰੋਂ ਨੇੜਿਓਂ ਆ ਕੇ ਇਸ ਸਥਾਨ 'ਤੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਸੱਜ ਕੇ ਸੰਪੂਰਨ ਬਾਰਾਂ ਮਾਹਾਂ ਦਾ ਪਾਠ ਸ਼ਰਵਣ ਕੀਤਾ ਹੈ ਜੋ ਸੰਗਤਾਂ ਦੀ ਬੇਨਤੀ ਕਰਨ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਹੀਨਿਆਂ ਦੁਆਰਾ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ। ਸੋ ਜੋ ਭਾਰਤ ਭੂਮੀ ਵਿੱਚ ਇਹ ਰੀਤੀ ਚਲੀ ਆ ਰਹੀ ਹੈ ਸਿੱਤਾਂ ਵਾਰਾਂ ਜਾਂ ਮਹੀਨਿਆਂ ਦੁਆਰਾ, ਉਸ ਅਨੁਸਾਰ ਹੀ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਸੋ ਉਹ ਜੋ ਸਿੱਤ ਵਾਰਾਂ ਜਾਂ ਮਹੀਨੇ, ਇਹ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਰਚਨਾ ਰਚੀ ਹੈ ਉਸਨੇ ਆਪਣੀ ਕੁਦਰਤ ਦੁਆਰਾ ਹੀ ਇਹਨਾਂ ਦੇ ਨਾਮ ਜਾਂ ਸਮਾਂ ਨਿਯਤ ਕੀਤਾ ਹੈ। ਇਸ ਦੇ ਵਿੱਚ ਕਿਸੇ ਮਨੁੱਖ ਦੀ ਬੁੱਧੀ ਜਿਹੜੀ ਹੈ ਉਹ ਕਿੰਤੂ ਪਰੰਤੂ ਨਹੀਂ ਕਰ ਸਕਦੀ। ਜੇ ਕੋਈ ਕਰਦੇ ਹਨ ਤਾਂ ਉਹਨਾਂ ਦੀ ਆਪਣੇ ਹਉਮੈ ਕਰਕੇ ਮਨਮਤ ਗਿਣੀ ਜਾਂਦੀ ਹੈ। ਵਾਹਿਗੁਰੂ ਦੀ ਪਰਮੇਸ਼ੁਰ ਦੀ ਰਜ਼ਾ ਤੋਂ ਵੀ ਉਹ ਦੂਰ ਹੁੰਦੇ ਹਨ। ਵਾਹਿਗੁਰੂ ਪਰਮੇਸ਼ੁਰ ਨੂੰ ਮਿਲਣਾ ਤਾਂ ਉਸਦੇ ਹੁਕਮ ਰਜ਼ਾ ਵਿੱਚ ਚੱਲ ਕੇ ਹੀ ਹੈ। ਸੋ ਇਹ ਸਾਰੇ ਉਪਦੇਸ਼ ਆਪ ਵਾਹਿਗੁਰੂ ਪਰਮੇਸ਼ੁਰ ਨੇ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ ਦਸੋ ਪਾਤਸ਼ਾਹੀਆਂ ਹੋ ਕੇ ਬਖਸ਼ਿਸ਼ ਕੀਤੇ ਹਨ, ਉਹ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਮ੍ਰਿਤ ਰੂਪ ਭਰਪੂਰ ਲਿਖਤ ਦੀ ਬਾਣੀ ਦੇ ਵਿੱਚ, ਅੰਮ੍ਰਿਤ ਰੂਪ ਬਾਣੀ ਦੇ ਵਿੱਚ ਸਾਨੂੰ ਦਰਸ਼ਨ ਹੋ ਰਹੇ ਹਨ। ਸਵੇ ਸਾਉਣ ਦਾ ਮਹੀਨਾ ਜਿਸ ਤਰ੍ਹਾਂ ਸਮੇਂ ਦਾ ਸਤਿਗੁਰੂ ਸਾਹਿਬ ਜੀ ਦਾ ਵਚਨ ਹੈ, ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕਿ ਕੀਤੇ ਵੇਸ਼। ਵੀ ਸੂਰਜ ਤਾਂ ਇੱਕੋ ਹੀ ਹੈ, ਉਸਦੇ ਵਿੱਚ ਮੁੱਖ ਰੁੱਤਾਂ ਆਮ ਵਿਸ਼ੇਸ਼ ਕਰਕੇ ਗਰਮੀ ਅਤੇ ਸਰਦੀ, ਅਤੇ ਉਸਦੇ ਵੀ ਵਿੱਚ ਫਿਰ ਭੇਦ ਹਨ। ਕਿਸੇ ਮਹੀਨਿਆਂ ਦੇ ਵਿੱਚ ਥੋੜ੍ਹੀ ਗਰਮੀ ਪੈਂਦੀ, ਕਿਸੇ 'ਚ ਜ਼ਿਆਦਾ ਪੈਂਦੀ ਹੈ, ਕਿਸੇ 'ਚ ਠੰਡ ਜ਼ਿਆਦਾ ਪੈਂਦੀ ਹੈ, ਕਿਸੇ 'ਚ ਥੋੜ੍ਹੀ ਪੈਂਦੀ ਹੈ। ਜਿਸ ਨੂੰ ਸਮਾਨ ਜੀ ਰੁੱਤ ਕਿਹਾ ਜਾਂਦਾ ਹੈ, ਬਸੰਤ ਰੁੱਤ ਵੀ ਕਹਿ ਦਿੰਦੇ ਹਨ। ਸੋ ਸਾਡੀ ਬੁੱਧੀ ਦੇ ਗੋਚਰ ਕਰਨ ਵਾਸਤੇ, ਸਮਝਾਉਣ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਜਿਹੜੇ ਬਾਹਰਲੇ ਮਹੀਨਿਆਂ ਵਿੱਚ ਜਿਸ ਤਰ੍ਹਾਂ ਦੀ ਗਰਮੈਸ਼ ਜਾਂ ਠੰਡ ਜਾਂ ਵਰਖਾ ਜਾਂ ਸਮਾਨ ਦਸ਼ਾ ਹੁੰਦੀ ਹੈ, ਉਸ ਤਰ੍ਹਾਂ ਹੀ ਸਾਨੂੰ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ। ਜਿਸ ਦਾ ਪਰਮ ਪ੍ਰਯੋਜਨ, ਸਭ ਤੋਂ ਵੱਡਾ ਭਾਵ, ਸਾਡੀ ਆਤਮਾ ਨੂੰ, ਬੁੱਧੀ ਨੂੰ ਇਸ ਉਹਨਾਂ ਬਾਹਰਲੇ ਜਿਹੜੀ ਕੁਦਰਤ ਦੁਆਰਾ ਤਪਿਸ਼ ਜਾਂ ਠੰਡ ਜਾਂ ਗਰਮੀ ਜਾਂ ਵਰਖਾ ਵਰਸਦੀ ਹੈ, ਉਸੇ ਤਰ੍ਹਾਂ ਹੀ ਇਹ ਸਾਡੇ ਮਨ ਨੂੰ ਜਾਂ ਬੁੱਧੀ ਨੂੰ ਸਮਝਾ ਕੇ ਦ੍ਰਿੜ ਕਰਾਉਣ ਵਾਸਤੇ ਉਹ ਪਰਮ ਆਸ਼ਾ ਰੱਖਿਆ ਹੈ, ਸਤਿਗੁਰੂ ਸਾਹਿਬ ਜੀ ਨੇ ਸਿਧਾਂਤ ਰੱਖਿਆ ਹੈ, ਜਿਸ ਵਾਸਤੇ ਕਿ ਇਹ ਮਨੁੱਖ ਸ੍ਰਿਸ਼ਟੀ ਮਨੁੱਖਾਂ ਦੇ ਜੀਵਾਂ ਨੂੰ ਦਿੱਤੀ ਗਈ ਹੈ। ਇਹ ਮਨੁੱਖਾਂ ਦੇ ਅੰਦਰ ਹੀ ਅਸੀਂ ਉਪਦੇਸ਼ਾਂ ਨੂੰ ਸਮਝ ਸਕਦੇ ਹਾਂ, ਸਮਝ ਕੇ ਗੁਰੂ ਦੀ ਕਿਰਪਾ ਨਾਲ ਮੰਨਣ ਵਿੱਚ ਆ ਜਾਣ ਤਾਂ ਉਹ ਸਾਡਾ ਜਿਹੜਾ ਪਰਮਾਰਥ ਹੈ, ਪਰਮ ਪ੍ਰਯੋਜਨ ਹੈ, ਉਹ ਸਿੱਧ ਹੋ ਸਕਦਾ ਹੈ। ਉਹ ਇਹੀ ਹੈ ਵੀ ਵਾਹਿਗੁਰੂ ਪਰਮੇਸ਼ਰ ਨੂੰ ਇਸ ਦੇਹ ਦੇ ਵਿੱਚ ਮਿਲ ਸਕਦੇ ਹਾਂ, ਪਰ ਅਸੀਂ ਇਕੱਲੇ ਆਪਣੀ ਇੱਛਾ ਜਾਂ ਬਲ ਦੇ ਨਾਲ ਨਹੀਂ ਮਿਲ ਸਕਦੇ। ਉਹਦੇ ਮਿਲਣ ਵਾਸਤੇ ਸਤਿਗੁਰੂ ਦੀ ਲੋੜ ਹੈ, ਸਤਿਗੁਰੂ ਵੀ ਪੂਰਨ ਅਤੇ ਸੱਚੇ ਦੀ ਹੈ। ਫਿਰ ਸਤਿਗੁਰੂ ਨੂੰ ਮਿਲਣ ਵਾਸਤੇ ਵੀ ਸੱਚੇ ਸਤਿਗੁਰੂ ਜਾਂ ਉਸ ਸੱਚੀ ਸਤਸੰਗਤ ਦੀ ਲੋੜ ਹੈ। ਕੋਈ ਪਖੰਡੀ ਡੰਬੀ ਇਕੱਤਰਤਾਵਾਂ ਨਾ ਹੋਣ ਜਾਂ ਕੁਸੰਗਤ ਤਾਂ ਫਿਰ ਬਹੁਤ ਦੂਰ ਲੈ ਜਾਂਦੀ ਹੈ। ਸੋ ਇਹ ਹਿਰਦੇ ਦੇ ਵਿੱਚ ਹੀ ਸਾਡੇ ਸਰੀਰ ਦੇ ਅੰਦਰ ਜੋ ਗੁਣ ਜਾਂ ਭਾਵ ਅਸੀਂ ਧਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਪੁੱਜ ਸਕਦੇ ਹਾਂ ਜਾਂ ਪ੍ਰਾਪਤ ਕਰ ਸਕਦੇ ਹਾਂ, ਅਤੇ ਜਿਹੜੀਆਂ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਐਸੀਆਂ ਰੁਕਾਵਟ ਪਾਉਣ ਵਾਲੀਆਂ ਵੀ ਵਸਤੂਆਂ ਹਨ, ਜਿਸ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਆਸਰੀ ਸੰਪੱਤੀ ਸਾਰੇ ਔਗੁਣ ਹਨ, ਉਹ ਵਾਹਿਗੁਰੂ ਤੋਂ ਦੂਰ ਲੈ ਜਾਂਦੇ ਹਨ। ਉਹਨਾਂ ਦਾ ਫਲ ਵੀ ਦੱਸਿਆ ਹੈ, ਚੰਗੇ ਗੁਣਾਂ ਦਾ ਫਲ ਵੀ ਦੱਸਿਆ ਹੈ। ਸੋ ਇਹ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦਾ ਪਰਮ ਪ੍ਰਯੋਜਨ ਹੈ। ਵਾਹਿਗੁਰੂ ਪਰਮੇਸ਼ਰ ਨੂੰ ਉਸਦਾ ਸਭ ਤੋਂ ਹੀ ਪਹਿਲਾਂ ਆਪੋ ਆਪਣੇ ਜਿੰਨੇ ਵੀ ਕੋਈ ਰਸਤੇ ਜਾਂ ਪੰਥ ਜਾਂ ਮਜ਼ਹਬ ਜਾਂ ਧਰਮ ਹੈ, ਉਹ ਕੁਝ ਨਾ ਕੁਝ ਆਪਣਾ ਪ੍ਰਯੋਜਨ ਦੱਸਦੇ ਹੈ ਵੀ ਸਾਡੇ ਧਰਮ ਦਾ ਇਹ ਮਤਲਬ ਹੈ, ਇਹਦੇ ਵਿੱਚ ਗੁਣ ਹਨ। ਉਹ ਸਾਰੇ ਲਗਭਗ ਪਰਮੇਸ਼ਰ ਨੂੰ ਹੀ ਨਿਰਣਾ ਕਰਕੇ ਦੱਸਦੇ ਰਹਿੰਦੇ ਹਨ। ਅਤੇ ਜਿਸ ਤਰ੍ਹਾਂ ਦਾ ਹੀ ਉਹਨਾਂ ਦੇ ਰਹਿਬਰਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਹੋਵੇ, ਉੱਥੇ ਉਹਨਾਂ ਦਾ ਖਿਆਲ ਪਰਪੱਕ ਰਹਿੰਦਾ ਹੈ। ਜਿਸ ਤਰ੍ਹਾਂ ਜਿੰਨੇ ਕੁ ਦੇਸ਼ ਰੂਪ ਕੋਈ ਇਹ ਭਾਰਤ ਭੂਮੀ ਹੈ, ਏਸ਼ੀਆ ਹੈ, ਯੂਰਪ ਹੈ, ਇਹਨਾਂ ਦੇ ਵਿੱਚ ਉਹਨਾਂ ਨੂੰ ਅੱਗੇ ਰਸਤਾ ਦੱਸਣ ਵਾਸਤੇ ਉਹ ਵਾਹਿਗੁਰੂ ਪਰਮੇਸ਼ਰ ਨੇ ਉਸ ਤਰ੍ਹਾਂ ਦੇ ਉਹ ਰਹਿਬਰ ਆਗੂ ਭੇਜੇ ਹੈ। ਉਹਨਾਂ ਨੇ ਉਹ ਸਿੱਖਿਆ ਦਿਵਾਉਣਾ ਕੀਤੀ ਹੈ। ਵਾਹਿਗੁਰੂ ਜਾਂ ਉਹਦੇ ਰਾਮ ਜਾਂ ਹਰ ਜਾਂ ਹੋਰ ਬੋਲੀਆਂ ਦੇ ਵਿੱਚ ਭਾਸ਼ਾ ਦੇ ਵਿੱਚ ਅੱਲਾ ਖੁਦਾ ਕੋਈ ਨਾਮ ਕਹਿੰਦੇ ਹਨ, ਪਰ ਉਹ ਸਾਰੇ ਇਹੀ ਕਹਿੰਦੇ ਹਨ ਕਿ ਆਪਣੇ ਪਰਮੇਸ਼ਰ ਇੱਕ ਹੀ ਹੈ। ਪਰਮੇਸ਼ਰ ਇੱਕ ਹੈ ਜਿਸ ਨੂੰ ਪਰਮਾਤਮਾ ਕਹਿੰਦੇ ਹੈ। ਆਤਮਾ ਤਾਂ ਜਿਹੜਾ ਸਾਡੇ ਸਰੀਰ ਦੇ ਇਸ ਹੱਦਬੰਦੀ ਵਿੱਚ ਆ ਗਿਆ ਅਤੇ ਹਉਮੈ ਨਾਲ ਆਪਣੇ ਆਪ ਨੂੰ ਜੀਵ ਸਮਝਦਾ ਹੈ ਕਿ ਮੈਂ ਜੀਵ ਹਾਂ, ਮੈਂ ਮਨੁੱਖ ਹਾਂ, ਇਹ ਤਾਂ ਹੈਗਾ ਆਤਮਾ। ਇਸ ਦੇ ਵਿੱਚ ਸਭ ਤੋਂ ਵੱਡਾ ਦੋਸ਼ ਜਿਹੜਾ ਹੈ ਔਗੁਣ ਹੈ ਜੀਵ ਪੁਣੇ ਦੇ ਹੋਣ ਦਾ, ਉਹ ਹੈਗੀ ਹਉਮੈ। ਜੇ ਗੁਰਮੁਖ ਵਿਚਾਰਵਾਨ ਜਾਂ ਧਾਰਮਿਕ ਪੁਸਤਕਾਂ ਦੇ ਅਧਿਐਨ ਕਰਨ ਵਾਲੇ ਇਹਦਾ ਨਿਰਣਾ ਕਰਕੇ ਵੇਖੋਗੇ ਤਾਂ ਹਉਮੈ ਤੋਂ ਬਿਨਾਂ ਕੰਮ ਬਣਦਾ ਹੀ ਨਹੀਂ ਹੈ। ਕਿਉਂਕਿ ਜੇ ਹਉਮੈ ਤਾਂ ਤਾਂਹੀਓ ਜੀਵ ਹੈ, ਜੇ ਹਉਮੈ ਨਹੀਂ ਤਾਂ ਜੀਵ ਨਹੀਂ ਹੈ। ਇਸ ਕਰਕੇ ਇਹ ਵਾਹਿਗੁਰੂ ਪਰਮੇਸ਼ਰ ਨੇ ਉਹ ਆਪਣੀ ਇੱਛਾ ਅਨੁਸਾਰ ਸੰਸਾਰ ਦੀ ਰਚਨਾ ਕਰਨ ਵਾਸਤੇ ਹਰੇਕ ਚੀਜ਼ ਦੇ ਵਿੱਚ ਇਹ ਤਿੰਨ ਸਰੀਰ ਮੰਨੇ ਗਏ ਹੈ। ਇੱਕ ਤਾਂ ਬਾਹਰਲਾ ਹੈ ਜਿਹੜਾ ਸਾਨੂੰ ਦਿਸਦਾ ਹੀ ਹੈ, ਜਿਸ ਦੇ ਹੱਥ ਪੈਰ ਆਦਿਕ ਹਿੱਸੇ ਹਨ, ਸਿਰ ਹੈ, ਉਹ ਇਸ ਦੇ ਅੰਦਰ ਵੀ ਜਿਹੜਾ ਸਥੂਲ ਸਰੀਰ ਦੇ ਅੰਦਰ ਵੀ ਅੱਠ ਚੀਜ਼ਾਂ ਜਾਂ ਸੱਤ ਚੀਜ਼ਾਂ ਜਿਹੜੀਆਂ ਨੇ ਉਹ ਮੰਨੀਆਂ ਗਈਆਂ, ਕਿਉਂਕਿ ਇਸ ਦੇ ਅੰਦਰ ਜੇ ਤੁਸੀਂ ਦੇਖੋਗੇ ਤਾਂ ਵਾਹਿਗੁਰੂ ਪਰਮੇਸ਼ਰ ਨੇ ਪਹਿਲਾਂ ਤਾਂ ਸਿਰ ਬਣਾ ਕੇ ਉਹਦੇ ਵਿੱਚ ਵੀ ਸਿਰ ਦੇ ਵਿੱਚ ਹੀ ਪੰਜੇ ਗਿਆਨ ਇੰਦਰੀ ਹੈ ਅਤੇ ਮਨ ਬੁੱਧ ਹੈ ਅਤੇ ਹਉਮੈ ਵੀ ਹੈ ਵਿੱਚ ਇਹਦੇ। ਜਿਹੜੇ ਮੈਂ ਦਾ ਅਨੁਭਵ ਕਰਨਾ ਜਾਂ ਸਮਝਣਾ ਇਹੀ ਹਉਮੈ ਹੈ। ਅਤੇ ਜਿਹੜਾ ਹਉਮੈ ਤੋਂ ਰਹਿਤ ਹੋ ਕੇ ਉਹ ਕਿਵੇਂ ਹਉਮੈ ਦੂਰ ਹੋਊਗੀ, ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸ਼ਬਦ ਹੈ ਜਾਂ ਨਾਮ ਕਹਿ ਦਿਓ ਜਾਂ ਬਚਨ ਕਹਿ ਦਿਓ ਜਾਂ ਮਹਾਂਵਾਕ ਕਹਿ ਦਿਓ, ਕੋਈ ਕਹਿ ਦਿਓ, ਉਹਦੇ ਦੁਆਰਾ ਜਿੰਨਾ ਕੁ ਇਹ ਮਨੁੱਖਾ ਜੀਵ ਦਾ ਫਰਜ਼ ਹੈ ਉਹ ਸਾਧਨ ਕਰਦਿਆਂ ਉੱਦਮ ਕਰਦਿਆਂ ਅਤੇ ਵਾਹਿਗੁਰੂ ਪਰਮੇਸ਼ੁਰ ਦੇ ਕਿਰਪਾ ਦੇ ਪਾਤਰ ਰਹਿਣਾ ਹੈ। ਕਿਉਂਕਿ ਸਤਿਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਵੀ ਕੋਈ ਚੀਜ਼ ਆਮ ਸੰਸਾਰ ਦੇ ਵਿੱਚ ਅਸੀਂ ਖਰੀਦਣੀ ਹੋਵੇ ਤਾਂ ਉਹਦਾ ਮੁੱਲ ਹੁੰਦਾ ਹੈ, ਵੀ ਇੰਨਾ ਮੁੱਲ ਹੈ, ਇੰਨੀ ਕੀਮਤ ਹੈ, ਉਹ ਦੇ ਦਿਓ ਤੁਸੀਂ ਅਤੇ ਉਹ ਚੀਜ਼ ਲੈ ਲਓ। ਇਸ ਕਰਕੇ ਕੋਈ ਸੰਸਾਰ ਦੇ ਵਿੱਚ ਐਸਾ ਸਾਧਨ ਨਹੀਂ ਹੈ ਜਿਹੜੇ ਅਸੀਂ ਆਪਣੀ ਇੱਛਾ ਅਨੁਸਾਰ ਕਰਦੇ ਹੋਏ ਉਹਦੇ ਨਾਲ ਵਾਹਿਗੁਰੂ ਪਰਮੇਸ਼ੁਰ ਨੂੰ ਪ੍ਰਾਪਤ ਕਰਾਂਗੇ ਜਾਂ ਨੇੜੇ ਹੋ ਜਾਵਾਂਗੇ। ਕਿਉਂਕਿ ਸਾਡੀ ਇੱਛਾ ਦੇ ਵਿੱਚ ਜੇ ਹਉਮੈ ਹੈ ਤਾਂ ਇੱਛਾ ਹੈ, ਇਸ ਕਰਕੇ ਸਾਧਨ ਵੀ ਠੀਕ ਹੈ ਉਹਦੇ, ਅਤੇ ਨਾਮ ਵੀ ਵਾਕ ਵੀ ਬਾਣੀ ਵੀ ਸ਼ਬਦ ਵੀ ਇਹ ਵੀ ਠੀਕ ਹੈ, ਉਹਦੇ ਸਾਧਨ ਦੱਸੇ ਹਨ। ਪਰ ਵਾਹਿਗੁਰੂ ਪਰਮੇਸ਼ੁਰ ਦੀ ਓਟ ਜਾਂ ਪ੍ਰਾਇਣਤਾ ਜਾਂ ਉਹਦੀ ਕਿਰਪਾ ਜਿਹੜੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਵਾਹਿਗੁਰੂ ਪਰਮੇਸ਼ੁਰ ਦਾ ਸਰੂਪ ਦੱਸਦਿਆਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ, ਗੁਰਪ੍ਰਸਾਦ ਵੀ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਸਕਦਾ ਹੈ, ਉਹ ਨਹੀਂ ਪ੍ਰਾਪਤ ਹੋ ਸਕਦਾ ਹੈ। ਜਾਂ ਕੋਈ ਚੀਜ਼ ਉਕਾਈ ਜਿਵੇਂ ਬੈਗ ਖਰੀਦ ਕਰ ਲਈ, ਐਸੀ ਨਹੀਂ ਉਸ ਨਹੀਂ ਹੋ ਸਕਦੀ। ਜੈਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਹਨ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਲ ਲਾਏ। ਕਈ ਐਸੇ ਮਤ ਮਤਾਂਤਰ ਹਨ ਜਿਹੜੇ ਈਸ਼ਵਰਵਾਦੀ ਪਰਮਾਤਮਵਾਦੀ ਨਹੀਂ ਹਨ, ਸਿਰਫ ਆਤਮਵਾਦੀ ਹਨ ਕਿ ਪੁਰਖ ਨੂੰ ਹੀ ਮੰਨਦੇ ਹੈ। ਉਹ ਕਹਿੰਦੇ ਇਹੀ ਕਈ ਅੱਗੇ ਦਲੀਲਾਂ ਜਾਂ ਹੋਰ ਉਹ ਸਾਧਨ ਵੀ ਦੱਸਦੇ ਆ। ਉਹ ਕਹਿੰਦੇ ਕਿਸ ਤਰ੍ਹਾਂ ਵੀ ਇਹੀ ਜਿਹੜਾ ਪੁਰਖ ਹੈ, ਜਿਵੇਂ ਕੋਈ ਚੰਗਾ ਕਰਮ ਕਰੇ, ਕੋਈ ਡਿਗਰੀ ਜਾਂ ਹਾਸਿਲ ਕਰਨੀ ਹੋਵੇ, ਵੱਡੀ ਪਦਵੀ, ਉਹ ਕੋਰਸ ਪਾਸ ਕਰ ਲਏ ਤਾਂ ਉਹ ਤਾਂ ਹੋ ਜਾਂਦਾ, ਅਤੇ ਉਹਦੇ 'ਚ ਵੀ ਅੱਗੇ PhD ਕਰ ਲਵੇ ਫਿਰ ਉਹਨੂੰ ਉਹ ਡਿਗਰੀ ਮਿਲ ਜਾਂਦੀ। ਇਸ ਤਰ੍ਹਾਂ ਕਿ ਕਰਮ ਕਰਦਾ ਕਰਦਾ ਇਹੀ ਪੁਰਖ ਜਿਹੜਾ ਹੈ ਇਹ ਬਹੁਤ ਉੱਚੇ ਤੋਂ ਉੱਚਾ ਹੋ ਜਾਂਦਾ ਹੈ। ਜਿਸ ਤਰ੍ਹਾਂ ਸੰਸਾਰ ਦੇ ਵਿੱਚ ਆਮ ਲੋਕ ਵੀ ਪ੍ਰਸਿੱਧ ਹਨ ਅਤੇ ਹੋਰ ਜਿਹੜਾ ਸਾਡੀ ਦ੍ਰਿਸ਼ਟੀ ਗੋਚਰ ਨਹੀਂ ਪਰ ਪੁਸਤਕਾਂ ਤੋਂ ਪਤਾ ਲੱਗਦਾ ਹੈ ਵੀ ਇੰਦਰ ਲੋਕ ਵੀ ਹੈ, ਸ਼ਿਵ ਲੋਕ ਵੀ ਹੈ, ਬ੍ਰਹਮ ਲੋਕ ਵੀ ਹੈ, ਹੋਰ ਬੇਅੰਤ ਲੋਕ ਵੀ ਹੈ। ਵੀ ਇੰਦਰ ਲੋਕ ਦੇ ਵਿੱਚ ਜਿਹੜਾ ਕੋਈ 100 ਅਸ਼ਮੇਧ ਜੱਗ ਕਰੇ ਤਾਂ ਉਹ ਇੰਦਰ ਪਦਵੀ ਨੂੰ ਪ੍ਰਾਪਤ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਇਹ ਪੁਰਖ ਕਰਮ ਕਰਦਾ ਕਰਦਾ ਇਹ ਆਪਣੇ ਜੋ ਪੂਰਵ ਮੀਮਾਂਸਾ ਸ਼ਾਸਤਰ ਹੈ ਕਰਮਵਾਦੀ ਹੈ, ਉਹ ਇਹ ਨਹੀਂ ਕਹਿੰਦਾ, ਕਹਿੰਦੇ ਚੰਗੇ ਕਰਮ ਕਰੋ, ਨਿੱਤ ਕਰਮ ਕਰੋ, ਨਾਮ ਵੀ ਜਪੋ, ਚੰਗੇ ਤੋਂ ਚੰਗੇ ਕਰਮ ਵੀ ਕਰੋ। ਪਰ ਕੋਈ ਈਸ਼ਵਰ ਨਹੀਂ ਹੈ, ਪਰਮਾਤਮਾ ਨਹੀਂ ਹੈ, ਇਹੀ ਜਿਹੜਾ ਜੀਵ ਆਤਮਾ ਹੈ ਕਰਮ ਕਰਦਾ ਕਰਦਾ ਉਸ ਪਦਵੀ ਨੂੰ ਉੱਚਾ ਹੋ ਜਾਂਦਾ, ਉਹਨੂੰ ਈਸ਼ਵਰ ਕਹਿਣ ਲੱਗ ਪਏ ਹਨ। ਬੜੇ ਫਿਰ ਉਹਨਾਂ ਦੇ ਇੱਕ ਆਪਣੀਆਂ ਤਾਂ ਬੁੱਧੀਆਂ ਇੰਨੀਆਂ ਹੈ ਨਹੀਂ ਕਲਯੁਗੀ ਜੀਵਾਂ ਦੀਆਂ, ਉਹਨਾਂ ਦੇ ਬੜੇ ਬੜੇ ਗ੍ਰੰਥ ਔਰ ਇੱਕ ਇੱਕ ਦਾ ਉਹ ਸਿੱਧ ਕਰਦੇ ਹੈ। ਰਹੋ ਵਿਚਾਰ ਇਸ ਤਰ੍ਹਾਂ ਭੇਦ ਹਨ ਅਤੇ ਦੂਸਰਾ ਹੈ ਵੀ ਇੱਕ ਇਹ ਜਿਹੜਾ ਆਤਮਾ ਸਾਡਾ ਜੀਵ ਹੈ ਇਹ ਹਉਮੈ ਕਰਕੇ ਹੀ ਹੋਇਆ। ਇਹ ਜਿਸ ਵੇਲੇ ਦੂਰ ਹੋ ਜਾਏ ਗੁਰੂ ਦੀ ਵਾਹਿਗੁਰੂ ਦੀ ਕਿਰਪਾ ਗੁਰੂ ਕੇ ਸ਼ਬਦ ਨੂੰ ਕਮਾਉਂਦਿਆਂ ਚੰਗੀ ਸਤਸੰਗਤ ਕਰਦਿਆਂ ਹੋਇਆ ਅਤੇ ਇਹ ਫਿਰ ਉਹਦਾ ਜਿਵੇਂ ਅਗਨੀ ਹੈ ਅੱਗ ਦੇ ਕਿਣਕੇ ਚੰਗਿਆੜੇ ਉੱਠਦੇ ਨੇ ਉਹ ਚੰਗਿਆੜੇ ਉਸਦੇ ਵਿੱਚ ਹੀ ਜਿਵੇਂ ਸੂਰਜ ਹੈ ਸੂਰਜ ਦੀਆਂ ਕਿਰਨਾਂ ਉਹਦੇ ਵਿੱਚ ਹੀ ਉਹਦਾ ਹੀ ਰੂਪ ਹੈ। ਇਸੇ ਤਰ੍ਹਾਂ ਹੀ ਜਿਵੇਂ ਪਾਣੀ ਦੀਆਂ ਲਹਿਰਾਂ ਜਾਂ ਕਤਰੇ ਉਹਦਾ ਹੀ ਰੂਪ ਹੈ ਇਹ ਹੋ ਜਾਂਦੇ ਹੈ। ਅੱਜ ਕੱਲ੍ਹ ਦੁਨੀਆ ਦੇ ਵਿੱਚ ਰਾਜਸੀ ਤੌਰ ਦੇ ਉੱਤੇ ਜਿਹਨਾਂ ਲੋਕਾਂ ਦਾ ਬੋਲਬਾਲਾ ਹੈ ਯੂਰਪੀਨ ਲੋਕ ਈਸਾ ਮਸੀਹ ਕਹਿੰਦੇ ਹੋ ਉਹਨਾਂ ਦਾ ਬੋਲਬਾਲਾ ਹੈ ਜਾਂ ਇਹ ਮੁਸਲਮਾਨ ਜੋ ਜਿਹਨਾਂ ਨੂੰ ਕਹਿੰਦੇ ਹੈ ਉਹ ਉਹਨਾਂ ਦੀ ਬਹੁਤ ਗਿਣਤੀ ਹੈ ਸਾਰੀ ਦੁਨੀਆ ਦੇ ਵਿੱਚ। ਉਹ ਇਸ ਚੀਜ਼ ਨੂੰ ਨਹੀਂ ਮੰਨਦੇ ਨਾ ਉਹਨਾਂ ਦੇ ਪੈਗੰਬਰਾਂ ਨੇ ਹੀ ਉਹੋ ਜਿਹੀ ਸਿੱਖਿਆ ਜਾਂ ਉਹਨਾਂ ਨੂੰ ਕੀਤੀ ਹੈ ਉਹ ਨਹੀਂ ਮੰਨਦੇ। ਉਹ ਕਹਿੰਦੇ ਨਹੀਂ ਇਹ ਵੱਖਰਾ ਹੀ ਰਹੂਗਾ ਇਹ ਪਾਣੀ ਦੇ ਕਿਣਕੇ ਪਾਣੀ ਦੇ ਕਤਰੇ ਵਾਂਗੂ ਉਹ ਨਹੀਂ ਹੋ ਸਕਦਾ। ਇਸ ਤਰ੍ਹਾਂ ਵੱਖੋ ਵੱਖਰੇ ਬਹੁਤ ਸਾਰੇ ਮਤ ਹਨ ਔਰ ਉਹਨਾਂ ਦੇ ਇਹ ਵਾਹਿਗੁਰੂ ਪਰਮੇਸ਼ਰ ਨੂੰ ਪਤਾ ਹੈ ਕਿਉਂਕਿ ਸਾਰੇ ਜਿੰਨੇ ਵੀ ਕੋਈ ਮਤ ਮਤਾਂਤਰ ਹਨ ਜਾਂ ਸੰਸਾਰ ਹੈ ਇਹ ਤਾਂ ਉਸੇ ਨੇ ਰਚਿਆ ਹੈ ਅਤੇ ਜਿਹੜੇ ਕੋਈ ਇਹ ਵੈਦਿਕ ਮਤ ਜਿਹੜਾ ਵੇਦ ਗਿਆਨ ਹੈ ਭਾਰਤ ਭੂਮੀ ਦੇ ਵਿੱਚ ਇਸੇ ਦੇ ਵਿੱਚ ਹੀ ਜਿਹੜੇ ਧਾਰਮਿਕ ਪੁਸਤਕ ਉਹਨਾਂ ਦੇ ਵੇਦ ਮੰਨੇ ਹੋਏ ਹੈ ਉਹਨਾਂ ਤੋਂ ਹੀ ਗਿਆਨ ਅੱਗੇ ਇਹਨਾਂ ਲੋਕਾਂ ਨੂੰ ਹੈ ਦੂਸਰੇ ਤਾਂ ਨਹੀਂ ਜਿਹੜੇ ਕੋਈ ਇਹ ਤੋਂ ਵੀ ਪਰੇ ਜਾਂ ਹੋਰ ਚੀਜ਼ ਹੈ ਉਹ ਕੋਈ ਵੇਦਾਂ ਨੂੰ ਜਾਣਦੇ ਹੀ ਨਹੀਂ ਹੈ ਕੋਈ ਬ੍ਰਹਮਾ ਵਿਸ਼ਨੂੰ ਨੂੰ ਨਹੀਂ ਜਾਣਦੇ। ਉੱਧਰਲੇ ਉਹ ਲੋਕ ਇਹ ਵਾਹਿਗੁਰੂ ਪਰਮੇਸ਼ਰ ਨੂੰ ਅਸਲੀਅਤ ਦਾ ਪਤਾ ਹੈ ਵੀ ਇਹ ਗੱਲ ਕੀ ਹੈ ਜਿਵੇਂ ਸ੍ਰਿਸ਼ਟੀ ਦਾ ਆਦਿ ਅਤੇ ਅੰਤ ਆਦਿ ਅਤੇ ਅੰਤ ਦਾ ਕਿਸੇ ਨੂੰ ਨਹੀਂ ਪਤਾ ਖਾਸ ਕਰਕੇ ਜਿਹੜਾ ਆਦਿ ਹੈ ਵੀ ਸ੍ਰਿਸ਼ਟੀ ਕਦੋਂ ਹੋਈ ਹੈ ਅਤੇ ਕਿਵੇਂ ਕੀਤੀ ਹੈ ਅਤੇ ਕਿਉਂ ਕੀਤੀ ਹੈ ਇਹ ਸਾਰੇ ਇਹਦਾ ਕੋਈ ਪੂਰਾ ਸਾਵਧਾਨ ਨਹੀਂ ਹੈ ਪੁੱਤਰ ਨਹੀਂ ਹੈ। ਇਹੀ ਹੈ ਵੀ ਤੁਸੀਂ ਇਹ ਹੈ ਜ਼ਰੂਰੀ ਹੈ ਵੀ ਜੂਨਾਂ ਵੀ ਦੱਸੀਆਂ ਨੇ ਸਾਰੀਆਂ ਦੇ ਇੱਧਰ ਸੰਕੇਤ ਕੀਤਾ ਹੈ ਵੀ 84 ਲੱਖ ਜੂਨ ਹੈ ਉਹ ਨਰਕ ਵੀ ਹੈ ਨਰਕ ਉਹ ਵੀ ਮੰਨਦੇ ਹੈ ਸੁਰਗ ਵੀ ਮੰਨਦੇ ਹੈ ਜਿਹੜੇ ਆਪਣੇ ਦੇਸ਼ਾਂ ਵਾਲੇ ਨੇ ਦੂਸਰੇ ਦੇ ਪਰ ਉਹ ਇਉਂ ਨਹੀਂ ਮੰਨਦੇ ਉਹ ਮਨੁੱਖਾਂ ਦੇ ਤੋਂ ਬਾਅਦ ਕੁਛ ਮੰਨਦੇ ਹੀ ਨਹੀਂ ਅਤੇ ਨਾ ਜੀਵਾਤਮਾ ਦੇ ਪਰਮਾਤਮਾ ਦੇ ਨਾਲ ਏਕਤਾ ਮੰਨਦੇ ਹੈ ਉਹ ਕਹਿੰਦੇ ਵੱਖਰਾ ਹੀ ਰਹਿੰਦਾ ਹੈ। ਮੈਂ ਵੀ ਸਾਡੇ ਤਾਂ ਦਿਸ਼ਾਂਤ ਦੇ ਵਿੱਚ ਜਿਉਂ ਜਲ ਮੈਂ ਜਲਾਏ ਖਟਾਨਾ ਇੱਥੇ ਇੱਕ ਮਲੇਰਕੋਟ ਦੇ ਮਾਸਟਰ ਲਗਾਇਆ ਨਾਲੇ ਉਹਦੇ ਕੁਰਾਨ ਸ਼ਰੀਫ ਵੀ ਸਾਰਾ ਯਾਦ ਹੈ ਉਹ ਮੈਂ ਕੁਛ ਵਿਚਾਰ ਉਹਨਾਂ ਦੇ ਨਿਰਣੇ ਕਰਨ ਵਾਸਤੇ ਬੁਲਾਇਆ ਉਹਨੂੰ ਮੈਂ ਜੀ ਤੁਹਾਡੇ ਨਾਲ ਬਹਿਸ ਨਹੀਂ ਹੈ ਤੁਹਾਡਾ ਮਤ ਦਾ ਵਿਚਾਰ ਹੀ ਸੁਣਨਾ ਤਾਂ ਕੀ ਹੈ? ਉਹ ਕਹਿੰਦੇ ਮੈਂ ਹਜੇ ਇੱਧਰ ਤੁਹਾਡੇ ਕਿਵੇਂ ਮੰਨਦੇ ਨੇ ਵੀ ਜੀਵ ਆਤਮਾ ਜਿਹੜਾ ਹੈ ਉਹ ਪਰਮੇਸ਼ੁਰ 'ਚ ਭੇਦ ਹੁੰਦਾ ਜਾਂ ਨਹੀਂ ਹੁੰਦਾ? ਇੱਧਰ ਤਾਂ ਕਹਿੰਦੇ ਸਾਡੇ ਨਹੀਂ ਮਤ। ਮੈਂ ਹਜੇ ਜਿਉਂ ਜਲ ਮੇ ਜਿਹੜਾ ਤੁਸੀਂ ਦ੍ਰਿਸ਼ਟਾਂਤ ਦਿੰਦੇ ਹੋ, ਆਖਿਰ ਪੱਥਰ ਅਤੇ ਪਾਣੀ ਇੱਕ ਹੋ ਸਕਦਾ ਹੈ? ਦ੍ਰਿਸ਼ਟਾਂਤ ਉਹਨੂੰ ਦਿੱਤਾ ਕਿ ਪੱਥਰ ਪਾਣੀ ਤਾਂ ਨਹੀਂ ਬਣ ਸਕਦਾ। ਵੀ ਗੱਲ ਤਾਂ ਇਹਨਾਂ ਦੀ ਆਮ ਲੋਕਾਂ ਨੂੰ ਕਿਉਂ ਵੀ ਨਹੀਂ ਬਣ ਸਕਦਾ। ਇਸ ਕਰਕੇ ਜੀਵ ਤਾਂ ਇਹ ਮਹਾਨ, ਇਹ ਤੁੱਛ ਹੈ ਔਰ ਨਿਊਨ ਹੈ, ਇਹ ਕਿਵੇਂ ਹੋ ਸਕਦਾ? ਮੈਂ ਠੀਕ ਹੈ ਜੀ। ਇਉਂ ਜਿਹੜੀਆਂ ਵਿਚਾਰਾਂ ਨੇ ਉਹ ਸਤਸੰਗਤ ਦੇ ਵਿੱਚ ਹੀ ਇਹ ਵਿਚਾਰਾਂ ਹੋਣੀਆਂ, ਤੋ ਇਸ ਦੇ ਅਨੁਸਾਰ ਹੀ ਜੋ ਇਹ ਭਾਰਤ ਭੂਮੀ ਹੈ ਇਸ ਦੇ ਅਨੁਸਾਰ ਹੀ ਅਵਤਾਰ ਆਉਂਦੇ ਰਹੇ ਹੈ ਇਹਨਾਂ ਦੇ, ਜਿਨ੍ਹਾਂ ਨੂੰ ਹਿੰਦੂ ਕਹਿ ਦਿੰਦੇ ਹੈ। ਅਤੇ ਇਹ ਨਾਂ ਕਿੱਥੋਂ ਪਿਆ ਇਹਨਾਂ ਦਾ? ਹਿੰਦੂ ਜਾਂ ਸਿੰਧੂ ਜਾਂ ਕੋਈ ਕਿਸ ਤਰ੍ਹਾਂ ਕਰਦਾ, ਜਾਂ ਗੋਤ ਜਾਂ ਜਾਤ ਪਾਤ ਜਾਂ ਕਿੱਥੋਂ ਇਹ ਚੱਲ ਪਏ ਹੈ? ਸਤਿਗੁਰੂ ਸਾਹਿਬ ਜੀ ਨੇ ਤਾਂ ਸਾ ਜਾਤ ਸਾ ਪਤ ਅਜਿਹੇ ਕਰਮ ਕਮਾਏ, ਜਿਹੇ ਜੋ ਕੋਈ ਕਰਮ ਕਰੂਗਾ ਤਾਂ ਉਹ ਹੈ। ਜੇ ਕੋਈ ਜੰਗ ਯੁੱਧ ਕਰਦਾ ਹੈ ਤਾਂ ਉਹ ਛਤਰੀ ਹੈ, ਜੇ ਬ੍ਰਹਮ ਵਿਚਾਰ ਕਰਦਾ ਤਾਂ ਉਹ ਬ੍ਰਾਹਮਣ ਹੈ, ਜਾਂ ਪਰਮੇਸ਼ੁਰ ਨੂੰ ਬ੍ਰਹਮ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਹੋਰ ਕੋਈ ਆਪਣੀ ਜੀਵਿਕਾ ਵਾਸਤੇ ਸਾਧਨ ਕਰਦਾ ਹੈ, ਉਹ ਖੇਤੀਬਾੜੀ ਕਰਦਾ ਹੈ ਜਾਂ ਹੋਰ ਕੋਈ ਸਾਧਨ ਹਨ, ਦੁਕਾਨ ਜਾਂ ਹੋਰ ਚੀਜ਼ ਹੈ, ਉਹ ਉਹਨਾਂ ਨੂੰ ਵੈਸ਼ ਕਹਿ ਦਿੱਤਾ ਹੈ। ਜਿਹੜੇ ਕੋਈ ਹੋਰ ਕਹਿੰਦੇ ਵੀ ਅਸੀਂ ਇਹ ਕਰਨਾ, ਉਹਨਾਂ ਨੂੰ ਇਹ ਕਹਿ ਦਿੱਤਾ ਹੈ, ਹੋਰ ਕੋਈ ਗੱਲਬਾਤ ਨਹੀਂ ਹੈ। ਜੈਸੇ ਸੁਨਿਆਰ ਹੈ, ਉਹ ਸੋਨੇ ਦਾ ਕੰਮ ਕਰਨ ਤੋਂ ਉਹਨੂੰ ਸੁਨਿਆਰ ਕਹਿੰਦੇ ਹੈ। ਉਹ ਹਾਂ, ਉਹ ਬਣ ਗਈ ਪੱਕੀ ਗੱਲ, ਪੱਕੀ ਗੱਲ ਬਣ ਗਈ ਵੀ ਉਹਨੂੰ ਯਾਦ ਕਹਿਣ ਲੱਗ ਪਏ ਵੀ ਇਹ ਸੋਨੇ ਦਾ ਕੰਮ ਕਰੀਏ। ਅਤੇ ਜਿਹੜਾ ਚਮ ਦਾ ਕੰਮ ਕਰਨਾ ਪਿਆ ਉਹਨੂੰ ਚਮਾਰ ਕਹਿੰਦੇ, ਲੁਹਾਰ ਉਹ ਲੋਹੇ ਦਾ ਕੰਮ ਕਰਨਾ ਪਿਆ ਉਹਨੂੰ ਲੁਹਾਰ ਕਹਿੰਦੇ ਹੈ। ਐਸੀ ਸ੍ਰਿਸ਼ਟੀ ਜਿਹੜਾ ਕਾਮ ਕ੍ਰੋਧ ਲੋਭ ਅਹੰਕਾਰ ਦੇ ਵੱਸ ਹੋ ਕੇ ਉਲਟੇ ਕੰਮ ਕਰੇ, ਹਿੰਸਾ ਕਰੇ, ਉਹਨੂੰ ਚੰਡਾਲ ਕਹਿ ਦਿੰਦੇ ਹੈ। ਜਾਂ ਸ੍ਰੇਸ਼ਟ ਗੁਣਾਂ ਨੂੰ ਛੱਡ ਕੇ ਜਿਹੜਾ ਆਪਣੀ ਮਰਜ਼ੀ ਦੇ ਨਾਲ ਹੀ ਪ੍ਰਵਿਰਤ ਹੋਵੇ, ਕਿਸੇ ਗੁਰੂ ਸਿੱਖ ਦੇ ਸਿੱਖਿਆ ਅਨੁਸਾਰ ਨਾ ਚੱਲੇ, ਉਹਨੂੰ ਨੀਵੇਂ ਦਰਜੇ ਦਾ, ਜਿਹਨੂੰ ਨੀਵੀਆਂ ਸ਼੍ਰੇਣੀਆਂ ਬਣ ਗਈਆਂ, ਉਹ ਹੋਰ ਉਹ ਤਾਂ ਨਹੀਂ ਬਣੀਆਂ, ਉਹ ਗੁਣਾ ਕਰਕੇ ਬਣੀਆਂ। ਹਾਂ ਫਿਰ ਪੱਕੀਆਂ ਹੋ ਗਈਆਂ। ਹਾਂ ਉਹਨਾਂ ਦੇ ਵਿੱਚੋਂ ਹੀ ਕੋਈ ਕਿਸੇ ਨੂੰ ਚੰਗੀ ਸੰਗਤ ਹੋ ਜਾਏ, ਚੰਗੇ ਗੁਣ ਧਾਰਨ ਕਰਨ ਲੱਗ ਪਏ ਅਤੇ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਉਹ ਭਗਤ ਹੋ ਜਾਂਦਾ ਹੈ, ਉਹ ਸਗੋਂ ਰੱਬ ਦੇ ਨੇੜੇ ਜ਼ਿਆਦਾ ਹੁੰਦਾ ਹੈ, ਹੋਰ ਨਹੀਂ ਹੋ ਸਕਦੇ। ਸੋ ਇੱਥੇ ਤਾਂ ਇਹ ਚੀਜ਼ ਮੰਨੀ ਗਈ ਹੈ ਵੀ ਜਿਹੜਾ ਜੀਵ ਆਤਮਾ ਹੈ ਇਹ ਹਉਮੈ ਕਰਕੇ ਹੈ, ਹਉਮੈ ਕਰਕੇ ਜੀਵ ਹੈ, ਅਤੇ ਇਸ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਨੂੰ ਮਿਲਣ ਵਾਸਤੇ, ਉਹਦੇ ਵਿੱਚ ਪਹੁੰਚਣ ਵਾਸਤੇ, ਇੱਕ ਰੂਪ ਹੋਣ ਵਾਸਤੇ ਰੁਕਾਵਟਾਂ ਬਹੁਤ ਨੇ। ਰੁਕਾਵਟਾਂ ਇੱਕ ਤਾਂ ਇਹਦੇ ਵਿੱਚ, ਇੱਕ ਤਾਂ ਵਾਹਿਗੁਰੂ ਪਰਮੇਸ਼ੁਰ ਹੈ, ਦੂਜੀ ਉਸਦੀ ਮਾਇਆ ਹੈ। ਮਾਇਆ ਬ੍ਰਹਮ ਰਮੈ ਸਭ ਸੰਗ, ਇਹ ਸਾਰਿਆਂ ਦੇ ਵਿੱਚ ਹੀ ਰਲਾ ਮਿਲਾ ਹੈ। ਮਾਇਆ ਤਾਂ ਉਹ ਹੈ ਜਿਹੜੀ ਪਰਮੇਸ਼ੁਰ ਨੂੰ ਭੁਲਾ ਦੇਵੇ, ਭੁੱਲ ਕੇ ਅਤੇ ਫਿਰ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਨੇ ਇਹ ਸੂਰਬੀਰ ਗੱਜ ਪੈਣ, ਫਿਰ ਇਹ ਸਾਰਾ ਕੁਛ ਹਿਰਦੇ ਦੇ ਵਿੱਚ ਹੀ ਹੈ। ਰਿਦਾ ਵੀ ਜਿਹੜਾ ਹੈ ਜਿਸ ਨੂੰ ਇਹ ਆਪਣੀ ਭਾਰਤ ਦੀ ਵਿੱਦਿਆ ਵਿੱਚ ਜਿਹੜੇ ਪਰਮਾਰਸ ਦੇ ਦੱਸਣ ਵਾਲੇ ਇਹਨੂੰ ਅੰਤਹਿਕਰਨ ਕਹਿੰਦੇ ਆ, ਉਹਦਾ ਲੱਛਣ ਕਰਦੇ ਨੇ ਜੋ ਸਰੀਰ ਕੇ ਅੰਤਰ ਹੋਵੇ ਔਰ ਗਿਆਨ ਕਾ ਕਰਨ ਸੋ ਅੰਤਹਿਕਰਨ ਕਹੀਏ ਹੈ। ਜਿਹੜਾ ਇਹ ਸਰੀਰ ਦੇ ਵਿੱਚ ਹੈ ਉਹਦੀ ਵਿਚਾਰ ਵੀ ਆਪਣੇ ਉਹਦਾ ਪਰਿਮਾਣ ਕੀ ਹੈ, ਇਹ ਤਾਂ ਥੋੜ੍ਹਾ ਜਿਹਾ ਮੈਂ ਮੁੜ ਪਵਾਂ ਇੱਧਰੋਂ, ਕਿਉਂਕਿ ਇਹ ਫਿਰ ਡੂੰਘਿਆਈ ਵਾਲੀ ਗੱਲ ਹੈ ਅਤੇ ਉਹ ਜਿਹਾ ਸੰਗਤਾਂ ਦਾ ਵੀ ਖਿਆਲ ਰੱਖੀਏ ਬਈ ਕਿ ਸੁਫਾਲਾ ਸਮਝਣ ਵਾਸਤੇ, ਸੁਫਾਲਾ ਸਮਝਣ ਵਾਸਤੇ ਇਸ ਵਾਸਤੇ ਨਿਰਣਾ ਹੋ ਰਿਹਾ ਹੈ ਵੀ ਜਿਹੜੇ ਸਾਡੇ ਮਨ ਬੁੱਧ ਚਿੱਤ ਅਤੇ ਹੰਕਾਰ ਹੈ ਇਹ ਹਿਰਦੇ ਵਿੱਚ ਹੀ ਵੱਸਦੇ ਹੈ, ਦੂਰ ਨਹੀਂ ਹੈ, ਅਤੇ ਰੱਬ ਵੀ ਹਿਰਦੇ ਵਿੱਚ ਹੀ ਵੱਸਦਾ। ਅਤੇ ਉਹਦੀ ਖੋਜ ਦੇ ਵਿੱਚ ਅਸੀਂ ਖੋਜ ਕਰਨੀ ਹੈ, ਉਹਨੂੰ ਪ੍ਰਾਪਤ ਹੋਣਾ ਹੈ, ਉਹਦੇ ਵਿੱਚ ਪਰਮੇਸ਼ੁਰ ਦੇ ਸਰੂਪ ਦੇ ਵਿੱਚ ਜਨਮ ਮਰ ਨਹੀਂ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ, ਨਿਰਭਉ ਸਰੂਪ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ ਅਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਸਾਰਿਆਂ ਦਾ ਹੀ ਪ੍ਰਕਾਸ਼ਕ ਹੈ, ਸਾਰਿਆਂ ਦੀ ਹੋਂਦ ਨੂੰ ਪ੍ਰਗਟ ਕਰਕੇ ਫਿਰ ਉਹ ਤੋਂ ਕੰਮ ਕਰਾਉਣ ਵਾਲਾ ਹੈ। ਪ੍ਰਕਾਸ਼ਕ ਦਾ ਮਤਲਬ ਇਹ ਹੈ ਇੱਕ ਹੋਣ ਜਿਸ ਦੀ ਪ੍ਰਗਟ ਹੋਵੇ ਕਿ ਗਿਆਨ ਅਤੇ ਕਰਮ, ਸਮਝ ਅਤੇ ਕੰਮ, ਇੱਕ ਅਸੀਂ ਕਰਦੇ ਹਾਂ ਹੱਥਾਂ ਨਾਲ ਕੰਮ ਕਰਦੇ ਹਾਂ, ਪੈਰਾਂ ਨਾਲ ਤੁਰਦੇ ਹਾਂ ਅਤੇ ਮੂੰਹ ਤੋਂ ਬੋਲਦੇ ਹਾਂ, ਇਹ ਹੈਗੇ ਕੰਮ। ਇੱਕ ਹੈਗੀ ਸਮਝ, ਕੰਨਾਂ ਨਾਲ ਬੋਲ ਨੂੰ ਸਮਝਦੇ ਹਾਂ, ਕੰਨਾਂ ਵਿੱਚ ਸ਼ਕਤੀ ਹੈ, ਜੇ ਉਹ ਕਿਸੇ ਨਾੜੀਆਂ ਕਰਕੇ ਖਰਾਬ ਹੋ ਜਾਏ ਜਾਂ ਕੁਦਰਤੀ ਉਹਦਾ ਕਰਮ ਐਸਾ ਹੋਵੇ ਅਤੇ ਬੋਲਾ ਹੋ ਜਾਏ ਫਿਰ ਨਹੀਂ, ਉਹਦੇ ਵੀ ਉਹ ਵੀ ਲੰਬਾ ਪਸਾਰਾ ਹੈ, ਜਿਵੇਂ ਕੰਨ ਗਲਾ ਅਤੇ ਇਹ ਇਹਦੇ ਇੱਕ ਇੱਕ ਸਪੈਸ਼ਲਿਸਟ ਡਾਕਟਰ ਨੇ, ਬੜੇ ਬੜੇ ਮਾਹਰ ਨੇ, ਫਿਰ ਵੀ ਅੰਤ ਪਾਰਾਵਾਰ ਨਹੀਂ ਹੁੰਦਾ, ਜਾਂ ਕਈ ਐਸੇ ਰੋਗ ਜਿਹੜੇ ਨਹੀਂ ਉਹ ਰੋਗ ਠੀਕ ਵੀ ਹੋਈ ਜਾਂਦੇ ਹੈ। ਇਹਨਾਂ ਨੂੰ ਗਿਆਨ ਦੇ ਗਿਆਨ ਕਰਾਉਣ ਵਾਲੇ ਹੈ, ਜਿਹਨਾਂ ਨੂੰ ਗਿਆਨ ਜਾਂ ਸਮਝ ਇੰਦਰੀ ਕਹਿ ਜਾਂਦੇ, ਜਿਹੜੇ ਕੰਮ ਅਸੀਂ ਹੱਥਾਂ ਨਾਲ ਕਰਦੇ ਹਾਂ, ਪੈਰਾਂ ਨਾਲ ਚੱਲ ਕੇ ਕਰਦੇ ਹਾਂ, ਕਿਸੇ ਉਲਟ ਪਾਸੇ ਜਾਂਦੇ ਹਾਂ ਜਾਂ ਉਲਟ ਕੰਮ ਕਰਦੇ ਹਾਂ, ਚੋਰੀ ਕਰਦੇ ਹਾਂ ਤਾਂ ਪੈਰਾਂ ਨਾਲ ਹੀ ਜਾਣਾ, ਹੱਥਾਂ ਨਾਲ ਵੀ ਚੋਰੀ ਕਰਦੇ ਹਾਂ, ਉਲਟੇ ਕੰਮ ਵੀ ਕਰਦੇ ਹਾਂ, ਇਹ ਸਾਰੇ ਇਹਦੇ ਥਾਂ ਜਿਹੜੇ ਉਲਟੇ ਕੰਮ ਹੁੰਦੇ ਆ ਜਿਹੜੇ ਦੁਨੀਆਂ ਨੂੰ ਨੁਕਸਾਨ ਪਹੁੰਚਾਉਣ, ਹਰ ਸਾਡਾ ਆਤਮਾ ਆਪਣਾ ਆਪ ਹਰ ਵੇਲੇ ਇਹ ਚਾਹੁੰਦਾ ਹੈ ਵੀ ਮੇਰਾ ਕੋਈ ਨੁਕਸਾਨ ਨਾ ਕਰੇ, ਅਤੇ ਜਿਹੜੇ ਉਲਟੇ ਕੰਮ ਨੇ ਉਹ ਤਾਂ ਨੁਕਸਾਨ ਕਰਦੇ ਹੈ, ਇਹਨੂੰ ਨਹੀਂ ਪਤਾ ਅਤੇ ਇਹਦਾ ਵੀ ਸਭ ਤੋਂ ਵੱਡਾ ਨੁਕਸਾਨ ਕਰਦੇ ਹੈ, ਉਹ ਅਗਨ ਆਉਂਦੇ ਆ ਜਿਹੜੇ। ਅਤੇ ਕੋਈ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਚਾਹੁੰਦਾ, ਇਸ ਕਰਕੇ ਹੀ ਜੋ ਮਨ ਦੇਖੇ ਪਰਮਨ ਤੈਸਾ, ਜਿਵੇਂ ਮਨ ਆਪਣੇ ਆਪ ਨੂੰ ਇਹ ਕਿਸੇ ਤੋਂ ਸਲੂਕ ਕਰਾਉਣਾ ਵੇਖਦਾ ਹੈ ਜਾਂ ਵਰਤਾਰਾ ਵੇਖਦਾ, ਇਸੇ ਤਰ੍ਹਾਂ ਹੀ ਵੇਖੇ
ਦੂਸਰਿਆਂ ਨਾਲ ਵੀ। ਇਹ ਕਹਿੰਦਾ ਵੀ ਮੈਨੂੰ ਮੇਰੀ ਜਿਹੜੀ ਕਮਾਈ ਹੋਵੇ ਉਸਦੇ ਵਿੱਚੋਂ ਨਾ ਲਿਜਾ, ਮੇਰਾ ਹੱਕ ਕੋਈ ਨਾ ਮੇਰੇ ਨਾਲ ਚੋਰੀ ਨਾ ਕਰੇ, ਮੇਰੇ ਨਾਲ ਝੂਠ ਨਾ ਬੋਲੇ, ਮੈਨੂੰ ਨੁਕਸਾਨ ਨਾ ਪਹੁੰਚਾਵੇ। ਇਹ ਵਾਹਿਗੁਰੂ ਪਰਮੇਸ਼ਰ ਨੇ ਪਹਿਲਾਂ ਤਾਂ ਇਹ ਕਰਮ ਜਿਹੜੇ ਨੇ ਇਹਨਾਂ ਨੂੰ ਉੱਧਰਲੇ ਪਾਸੇ ਵੱਲੋਂ ਹਟਾਉਣਾ ਪਊਗਾ। ਫਰੀਦਾ ਜਿੰਨੀ ਕਮੀ ਨਾ ਹੈ ਗੁਣ ਅਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵੀ ਸਾਈਂ ਦਾ ਦਰਬਾਰ, ਵੀ ਸਾਈਂ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਹੁਣ ਇਹ ਠੀਕ ਹੈ ਪਾਸੇ ਦੋਵੇਂ ਉਸਨੇ ਇੱਕ ਰਚੇ ਨੇ। ਕਿਉਂਕਿ ਕੋਈ ਵੀ ਜੇ ਖੇਡ ਕਰਨੀ ਹੈ ਤਾਂ ਉਹ ਦੋ ਪਾਸਿਆਂ ਤੋਂ ਬਿਨਾਂ, ਚਾਹੇ ਆਪਣੇ ਘਰ ਦੇ ਹੀ ਹੋਣ ਚਾਹੇ ਕੋਈ ਹੋਣ, ਜਦੋਂ ਦੂਜਿਆਂ ਦੇ ਨਾਲ ਤਾਂ ਫਿਰ ਹੋਣਾ ਹੀ ਹੋਣਾ, ਦੋ ਹਿੱਸੇ ਬਣਦੇ ਹੀ ਆ। ਫਿਰ ਆਪਣੇ ਵੀ ਪ੍ਰੈਕਟਿਸ ਕਰਨ ਵਾਸਤੇ ਜਾਂ ਮਿਹਨਤ ਕਰਨ ਵਾਸਤੇ ਦੋ ਹਿੱਸੇ ਆਪਾਂ ਬਣਾ ਲੈਂਦੇ ਹਾਂ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਨੇ ਦੋ ਹਿੱਸੇ ਬਣਾਏ ਹੈ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਬਿਖ ਅੰਮ੍ਰਿਤ ਕਰਤਾਰ ਉਪਾਏ। ਇੱਕ ਅਲੰਕਾਰ ਦਿਸ਼ਾਨ ਦੇ ਕੇ ਜਿਵੇਂ ਬਿਰਛ ਕੋਈ ਲਾਵੇ ਅਤੇ ਉਹਨੂੰ ਫਲ ਵੀ ਲੱਗਦੇ ਹੈ, ਪਰ ਇਸ ਇੱਕੋਈ ਇਕੱਲੀ ਇਕੱਲੀ ਵਿਅਕਤੀ ਇਹ ਵੀ ਬਿਰਛ ਵਾਂਗ ਹੀ ਹੈ। ਬਿਰਛ ਵਾਂਗ ਹੋ ਕੇ ਜਿਸੇ ਬਹੁਤੇ ਬਿਰਛ ਇਕੱਠੇ ਹੋ ਜਾਣ ਉਹਨੂੰ ਜੰਗਲ ਜਾਂ ਬਣ ਕਹਿ ਦਿੰਦੇ ਹੈ, ਇਸ ਤਰ੍ਹਾਂ ਉਹਨੂੰ ਸੰਸਾਰ ਕਹਿ ਦਿੰਦੇ ਹੈ। ਅਤੇ ਜੀਵ ਜਿਹੜਾ ਸਾਡਾ ਇਹ ਦੇਹ ਛੱਡਦਾ ਵੀ ਹੈ, ਦੇਹ ਇਸ ਨੂੰ ਪ੍ਰਾਪਤ ਵੀ ਹੋਈ ਹੈ, ਇਸ ਕਰਕੇ ਇਸ ਨੂੰ ਜੱਗ ਵੀ ਕਹਿ ਦਿੰਦੇ ਹੈ, ਸਮੁੱਚੇ ਨੂੰ ਜੱਗ ਕਹਿ ਦੇਣਗੇ। ਜੈ ਉਤਪਤੀ ਜੱਗ, ਜਜੇ ਤੋਂ ਜਨਮ ਅਤੇ ਗੱਤ ਤੋਂ ਨਾਸ਼, ਜਨਮ ਅਤੇ ਮਰਨ ਉਹ ਹੋ ਗਿਆ ਜੱਗ। ਇਹ ਫਿਰ ਵਿਦਵਾਨਾਂ ਨੇ ਜੋ ਵਾਹਿਗੁਰੂ ਨੇ ਉਹਨਾਂ ਨੂੰ ਬੁੱਧੀ ਦਿੱਤੀ ਹੈ ਉਸ ਦੁਆਰਾ ਸ਼ਬਦ ਕਰ ਲਏ ਉਹਨਾਂ ਨੇ। ਕਈ ਸਾਰਥਕ ਨੇ, ਕਈ ਐਸੇ ਸ਼ਬਦ ਵੀ ਜਿਹੜੇ ਉਹ ਆਮ ਲੋਕਾਂ ਦੇ ਵਿੱਚ ਵੀ ਪ੍ਰਤਵੇਕ ਹੋ ਕੇ ਅਤੇ ਫਿਰ ਉਹ ਵੀ ਕੋਸ਼ 'ਚ ਆ ਜਾਂਦੇ ਆ। ਉਹਨੂੰ ਵਿਦਵਾਨ ਨਹੀਂ ਕਹਿ ਸਕਦੇ ਵੀ ਇਹ ਸ਼ਬਦ ਹੁਣ ਗਲਤ ਹੈ। ਇਸ ਤਰ੍ਹਾਂ ਇਹ ਸੰਸਾਰ ਦੀ ਰਚਨਾ ਹੈ ਅਤੇ ਇਸ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਫਿਰ ਇਹ ਵੀ ਉਹੋ ਜਿਹੇ ਜਿਹੜੇ ਸਮਝਦਾਰ ਅਤੇ ਚੰਗੇ ਜਿਨ੍ਹਾਂ ਨੂੰ ਉਹ ਵੀ ਇੱਥੇ ਉਹ ਸਿੱਖਿਆ ਵੀ ਦਿੰਦੇ ਵੀ ਇਹ ਫਲ ਨਹੀਂ ਖਾਣਾ, ਆਹ ਕੰਮ ਨਹੀਂ ਕਰਨਾ, ਨਿਸ਼ਾਨ ਵੀ ਦਿੰਦੇ ਉਹਨਾਂ ਨੇ ਆਹ ਕੰਮ ਕੀਤਾ। ਕ੍ਰੀਚ ਕਿੱਥੇ ਸਭ ਪ੍ਰਾਤ ਕਾਮ ਕਰ ਹੱਟ ਪਏ ਸਭ। ਇੱਕ ਕ੍ਰੀਚਕ ਸੀ, ਬਹੁਤ ਬਲਵਾਨ ਸੀ, 10,000 ਹਾਥੀ ਦਾ ਬਲ ਸੀ, ਜਿਸਨੂੰ ਭੀਮ ਸੈਨ ਨੇ ਮਾਰਿਆ। ਉਸਦਾ ਮਨ ਦ੍ਰੋਪਦੀ ਅਤੇ ਡੁੱਲਿਆ ਕਾਮ ਦੇ ਵੱਸ ਹੋ ਕੇ ਅਤੇ ਉਹਨੂੰ ਫਿਰ ਮਾਰ ਦਿੱਤਾ ਭੀਮ ਸੈਨ ਨੇ। ਲੰਬੀ ਸਾਖੀ ਹੈ, ਇਸ ਕਰਕੇ ਦਿਸ਼ਾਨ ਵਜੋਂ ਹੀ ਹੈ। ਅਤੇ ਇਹਦੇ 100 ਭਾਈ ਸੀ, ਉਹਨਾਂ ਨੇ ਕਿਹਾ ਵੀ ਜਿਨ ਸਾਡੇ ਇਹਨੂੰ ਮਾਰਿਆ, ਵੈਰਾਟ ਦਾ ਵੈਰਾਟ ਰਾਜਾ ਹੈ ਜਿਸ ਕੋਲ ਪਾਂਡਵ ਮਜ਼ਦੂਰ ਬਣ ਕੇ ਰਹੇ, ਰੋਵੇ ਪਾਂਡਵ ਪਏ ਮਜ਼ਦੂਰ। ਇਹ ਐਸਾ ਇਤਿਹਾਸ ਨਹੀਂ ਜਿਹਨੂੰ ਮਿਥਿਹਾਸ ਵੀ ਕਈ ਕਹਿੰਦੇ ਨੇ ਅੱਜ ਕੱਲ੍ਹ ਦੇ ਬੁੱਧੀਵਾਨ, ਉਹਨਾਂ ਦੀ ਬੁੱਧੀ ਐਸੀ ਹੈ ਜਿਵੇਂ ਇੱਕ ਇੰਗਲੈਂਡ ਦੇ ਵਿੱਚ ਪੜ੍ਹਨ ਵਾਲਾ ਅੰਗਰੇਜ਼ੀ ਵਿਦਵਾਨ ਮੈਂ ਹੈ ਵੀ ਉਹ ਕਿਵੇਂ ਹੋਰ ਲੋਕ ਮੰਨਦੇ ਨੇ ਜਾਂ ਐਸੇ ਜਾਂ ਇਸ ਤਰ੍ਹਾਂ ਦੀ ਚੀਜ਼ ਹੈ ਵੀ ਇੰਨੇ ਲੋਕ ਹੈ ਹੋਰ ਹੈ, ਉਹ ਕਹਿੰਦੇ ਉਹ ਨਹੀਂ ਮੰਨਦੇ। ਉਹ ਤਾਂ ਸਾਇੰਟੀਫਿਕ ਤਰੀਕੇ ਦੇ ਨਾਲ ਖੋਜਾਂ ਕਰਦੇ ਨੇ ਵੀ ਮੰਗਲ 'ਤੇ ਪਹੁੰਚ ਗਿਆ, ਉੱਥੇ ਆਹ ਚੀਜ਼ ਹੈ, ਆਹ ਚੀਜ਼ ਦੂਜਿਆਂ ਨੂੰ ਨਹੀਂ ਮੰਨਦੇ। ਚਲੋ ਜੀ, ਉਹਨਾਂ ਨੇ ਪਤਾ ਲੱਗਾ ਵੀ ਇਸਨੇ ਮਾਰਿਆ ਅਤੇ ਉਹਦੇ 'ਚ ਇੰਨਾ ਬਲ ਸੀ ਅਤੇ 100 ਦੇ 100 ਹੀ ਮਾਰ ਦਿੱਤੇ, ਇੱਕ ਔਗੁਣ ਦੇ ਵਿੱਚ ਵੱਸ ਹੋ ਗਏ। ਉਹੀ ਜਿਹੜੀ ਹੁਣ ਦ੍ਰੋਪਦੀ ਸੀ, ਇਹ ਪਾਂਡਵਾਂ ਦੀ ਘਰਵਾਲੀ ਸੀ, ਇਸ ਤਰ੍ਹਾਂ ਹੀ ਜਿਹੜਾ ਗ੍ਰਸਥ ਦੇ ਵਿੱਚ ਰਹਿ ਕੇ ਪਤੀ ਸਤੀ ਆਪਣੇ ਧਰਮ 'ਚ ਰਹੇ, ਵਾਹਿਗੁਰੂ ਦੇ ਅਸੂਲਾਂ ਦੇ ਅਨੁਸਾਰ ਉਹ ਸ਼ੁਭ ਹੈ, ਸ੍ਰੇਸ਼ਟ ਹੈ, ਉਹਨੂੰ ਕੋਈ ਇੱਥੇ ਵੀ ਤਕਲੀਫਾਂ ਨਹੀਂ ਹੈ। ਜਿਸ ਵਾਹਿਗੁਰੂ ਪਰਮੇਸ਼ਰ ਨੇ ਪਤੀ ਸਤੀ ਰੂਪ ਬਣਾਏ ਨੇ, ਜੇ ਉਸਦੀ ਸਿੱਖਿਆ ਦੇ ਅਨੁਸਾਰ ਸ਼ੁਭ ਗੁਣਾਂ ਨੂੰ ਕਰਮਾਂ ਨੂੰ ਧਾਰਨ ਕਰਾਂਗੇ ਤਾਂ ਇੱਥੇ ਵੀ ਸੁੱਖ ਹੈ ਅਤੇ ਵਾਹਿਗੁਰੂ ਦੀ ਮਤ ਸ਼ਰਮਿੰਦਾ ਸੀ ਵੀ ਸਾਈਂ ਦਾ ਦਰਬਾਰ, ਉੱਥੇ ਵੀ ਸ਼ਰਮਸਾਰ ਨੇ ਉਹਨਾਂ ਵਾਹਿਗੁਰੂ ਨੇ ਕਿਹਾ ਵੀ ਠੀਕ ਹੈ, ਮੈਂ ਬਣਾਇਆ ਸਾਰੀ ਸ੍ਰਿਸ਼ਟੀ ਬਣਾਈ ਹੈ ਪਰ ਨਾਲ ਅਸੂਲ ਵੀ ਦਿੱਤੇ, ਤੈਨੂੰ ਚੀਜ਼ਾਂ ਵੀ ਦਿੱਤੀਆਂ, ਸਾਧਨ ਵੀ ਦਿੱਤੇ, ਅਤੇ ਤੂੰ ਆਪਣੀ ਹਉਮੈ ਹੰਕਾਰ ਦੇ ਵਿੱਚ ਜਾਂ ਕੁਸੰਗਤ ਦੇ ਵਿੱਚ ਲੱਗ ਕੇ ਕਰਦੇ ਹੈ ਚੰਗਾ, ਮੈਂ ਨਹੀਂ ਤੇਰੇ ਨਾਲ ਕੋਈ ਈਰਖਾ ਕਰਦਾ। ਠੀਕ ਕਹਿਣਗੇ ਵੀ ਈਰਖਾ ਕਰਦਾ ਉਹ ਤਾਂ ਦਿੰਦਾ ਨਹੀਂ, ਤੇਰੇ ਕਰਮ ਦਾ ਹੀ ਫਲ ਹੈ, ਮੇਰਾ ਤਾਂ ਕੰਮ ਹੈ ਵੀ ਕਰਮ ਦਾ ਫਲ ਜੇ ਇਉਂ ਤਾਂ ਜੇ ਆਦਮੀ ਦੇ ਵੱਸ ਹੋਵੇ ਤਾਂ ਉਹ ਕਹਿੰਦਾ ਵੀ ਜਿਵੇਂ ਹਰੇਕ ਆਦਮੀ ਕਹਿੰਦਾ ਵੀ ਜਿਹੜਾ ਮੈਂ ਕੰਮ ਕਰਦਾ ਹਾਂ ਉਹ ਮੈਨੂੰ ਫਲ ਮਿਲਣਾ ਚਾਹੀਦਾ, ਦੂਜਾ ਕਿਉਂ ਲੈ ਜਾ। ਜੇ ਕੋਈ ਵਿੱਦਿਆ ਪ੍ਰਾਪਤ ਕਰਦਾ ਹੈ ਤਾਂ ਉਹਦੇ ਵਿੱਚ ਉਹਦੀ ਯੋਗਤਾ ਹੈ, ਉਹਦੀ ਯੋਗਤਾ ਨੂੰ ਦੂਜਾ ਕਿਉਂ ਭੰਨ ਕੇ ਅਹੁਦੇ ਨੂੰ ਲੈ ਜਾ, ਇਹ ਤਾਂ ਮਾੜੀ ਗੱਲ ਹੈ। ਇਸ ਕਰਕੇ ਮੇਰਾ ਉੱਤੇ ਹੈਗਾ ਕੁੰਡਾ ਹੈਗਾ ਹਸਤੀ ਸਿਰਜੋਂ ਅੰਕੁਸ਼ ਹੈ, ਉਹਦੇ ਨਾਲ ਮੈਂ ਜਿਹੜਾ ਕਰਮ ਕੀਤਾ ਉਹਦਾ ਫਲ ਉਹਨੂੰ ਵੀ ਭੁਗਤਣਾ ਪਊਗਾ, ਦੂਜੇ ਨੂੰ ਨਹੀਂ। ਵੀ ਇੱਧਰ ਉੱਧਰ ਭੱਜ ਜਾਏ ਜਾਂ ਕੋਈ ਵੱਢੀ ਦੇ ਕੇ ਛੁੱਟ ਜਾਏ, ਜਿਵੇਂ ਇਸ ਦੁਨੀਆਂ ਦੇ ਵਿੱਚ ਕੋਈ ਲਿਹਾਜ਼ ਨਾਲ ਛੁੱਟ ਜਾਏ ਜਾਂ ਭੱਜ ਜਾਏ ਜਾਂ ਹੋਰ ਇਸ ਨੇ ਉਹ ਇਹ ਵਾਹਿਗੁਰੂ ਪਰਮੇਸ਼ਰ ਦੇ ਅਸੂਲ ਬਣਾਏ ਹੋਏ ਨੇ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਉਸਤਤ ਮਨ ਮੈਂ ਕਰਨ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਇਹਨਾਂ ਅੰਮ੍ਰਿਤ ਪੀਓ, ਅੰਮ੍ਰਿਤ ਰੂਪ ਚੀਜ਼ਾਂ ਜਿਹੜੀਆਂ ਸੁਖਦਾਇਕ ਨੇ ਅਤੇ ਅਮਰ ਕਰਨ ਵਾਲੀਆਂ ਨੇ ਉਹ ਪੀਓ। ਸਭ ਤੋਂ ਵੱਡਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਹੈ, ਪਰ ਉਹ ਐਵੇਂ ਨਹੀਂ ਆਉਂਦਾ, ਉਹ ਸਾਧਨ ਵੀ ਦੱਸੇ ਨੇ ਅਤੇ ਗੁਰੂ ਦੀ ਕਿਰਪਾ ਦੇ ਨਾਲ ਵੀ ਆਉਂਦਾ, ਅਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਫਿਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਅਤੇ ਨਹੀਂ ਤਾਂ ਉਹ ਕਿਸੇ ਸਾਧਨ ਦੇ ਵਟੇ ਮੁੱਲ ਨਹੀਂ ਮਿਲਦਾ। ਕੋਟ 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 ਕੋਟੀ ਮੇਰੀ ਆਰਜ਼ ਆ, ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜਿਨ੍ਹਾਂ ਨੂੰ ਕੋਈ ਵੀ ਸਾਰੇ ਸੰਸਾਰ ਵਿੱਚ 14 ਲੋਕਾਂ 'ਚ ਤਿੰਨਾਂ ਹੀ ਥਾਵਾਂ ਦੇ ਵਿੱਚ ਕੋਈ ਨਹੀਂ ਉਹਨਾਂ ਨੂੰ ਹਟਾ ਸਕਦਾ। ਕੋਟ ਕੋਟੀ ਮੇਰੀ ਆਰਜ਼ਾ ਪੌਣ ਪੀਣ ਪਿਆ, ਚੰਦ ਸੂਰਜ ਦੋਈ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾ, ਵੀ ਕਰੋੜਾਂ ਹੀ ਕਰੋੜਾਂ ਵਰੇ ਮੇਰੀ ਆਰਜ਼ਾ ਹੋ ਜਾਏ। ਅਤੇ ਕਹਿੰਦੇ ਜੀ ਅੰਨ ਪਾਣੀ ਥੋੜ੍ਹਾ ਘਟਾ ਦਿਓ, ਮਹਾਤਮਾ ਨੇ ਪਵਨ ਪੀਣ ਪਿਆ, ਅਤੇ ਪੌਣੀ ਜਿਹੜੀ ਹੈ ਉਹ ਪੀਣ ਦੇ ਥਾਂ ਅਤੇ ਖਾਣ ਦੇ ਥਾਂ ਪੌਣੀ ਹੋ ਜਾਵੇ। ਕਹਿੰਦੇ ਜੀ ਆਪ ਭੋਰੇ 'ਚ ਬੈਠ ਕੇ ਜੀ ਉਹਨਾਂ ਨੇ ਇੰਨਾ ਤਪ ਕੀਤਾ ਜਪ ਕੀਤਾ, ਜੇ ਐਸਾ ਚੰਦ ਸੂਰਜ ਦੋ ਗੁਫਾ ਨਾ ਦੇਖਾਂ, ਚੰਦਰਾ ਸੂਰਜ ਕਿਤੇ ਦੇਖਣ ਵਿੱਚ ਹੀ ਨਾ, ਸੁਪਨੇ ਸੌਣ ਨਾ ਥਾਓ। ਕਹਿੰਦੇ ਜੀ ਸੌਂਦੇ ਨਹੀਂ ਉਹ ਬੜੇ, ਸੁਪਨੇ ਮਾਤਰ ਵੀ ਸੌਣ ਨੂੰ ਥਾਂ ਨਾ ਹੋਵੇ, ਜਾਂ ਇੰਨਾ ਜਗ੍ਹਾ ਤੰਗ ਹੋਵੇ ਜਿੱਥੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਜਪ ਤਪ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਹੈ ਵਾਰਾਂ ਦੇ ਵਿੱਚ, ਵੀ ਪਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿੰਘ ਬਣ ਆਈ, ਅਤੇ ਉਹ ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ। ਉਹ ਨਹੀਂ ਕਈ ਕਹਿੰਦੇ ਜੀ ਤਪਦਾ ਤਾਂ ਫੇਰ ਕਿਉਂ, ਉਹ ਗੁਰੂ ਨਾਨਕ ਸਾਹਿਬ ਜੀ ਨੇ ਦਿਖਾਉਣਾ ਹੀ ਸੀ ਵੀ ਕੋਈ ਇਉਂ ਨਾ ਕਿ ਵੀ ਇਹ ਤਾਪ ਕਰ ਹੀ ਨਹੀਂ ਸਕਦੇ ਜਾਂ ਇੰਨਾ ਨਹੀਂ ਕਰ ਸਕਦੇ ਵੀ ਇਹਦੇ ਨਾਂ ਨਹੀਂ, ਕਲਯੁੱਗ ਦੇ ਵਿੱਚ ਨੇ ਵੀ ਤੇਰੀ ਕੀਮਤ ਨਾ ਪਵੇ ਹਾਂ ਕੇਵਲ ਆਖਣ ਨਾ। ਇਹ ਵਾਹਿਗੁਰੂ ਪਰਮੇਸ਼ੁਰ ਤੇਰਾ ਕੋਈ ਇਹਨਾਂ ਸਾਧਨਾ ਵੱਟੇ ਜਾਂ ਹੋਰ ਚੀਜ਼ ਵੱਟੇ, ਜੇ ਨਾਮ ਨਹੀਂ ਨਾ ਉੱਥੇ ਤਾਂ ਇਹਦਾ ਕੋਈ ਮੁੱਲ ਨਹੀਂ ਹੈ। ਇਸ ਕਰਕੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਹੈ ਵੱਡਾ, ਪਰ ਉਹ ਵੀ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ। ਤਿੰਨ ਅੰਤ ਛਡਾਏ ਜਿਨ ਹਰ ਪੀਰ ਚਿਤਾਸਾ, ਜਨ ਨਾਨਕ ਅੰਦਨ ਨਾਮ ਜਪੋ ਹਰ ਸੰਤੋ ਇਹ ਛੁੱਟਣ ਕਾ ਸਾਚਾ ਪਰਵਾਸਾ। ਇਹ ਸੰਗਤ ਕਰੋ, ਗੁਰੂ ਦੀ ਸ਼ਰਨ ਲਓ, ਉਸ ਮਰਿਆਦਾ ਅਨੁਸਾਰ ਨਾਮ ਪ੍ਰਾਪਤ ਕਰੋ, ਉਸ ਸਿੱਖਿਆ ਅਨੁਸਾਰ ਹੀ ਜਪੋ। ਜਿਹੜੇ ਕਿ ਕੁਰਹਿਤ ਨਹੀਂ ਕਰਨੇ, ਔਗੁਣਾਂ ਨੂੰ ਛੱਡਣਾ, ਸ੍ਰੇਸ਼ਟ ਗੁਣ ਧਾਰਨ ਕਰਨੇ ਹਨ, ਫਿਰ ਜਾ ਕੇ ਇਹ ਜਿਵੇਂ ਜਿਵੇਂ ਇਹ ਸਾਧਨ ਕਰਾਂਗੇ ਸ੍ਰੇਸ਼ਟ ਗੁਣ ਵੀ ਹੋਣਗੇ, ਅਤੇ ਵਾਹਿਗੁਰੂ ਦੀ ਓਟ ਲੈ ਕੇ ਉਸਦੀ ਕਿਰਪਾ ਦੇ ਪਾਤਰ, ਫਿਰ ਨਾਮ ਜਪਾਂਗੇ ਤਾਂ ਫਿਰ ਬੜੀ ਛੇਤੀ ਉਹ ਅਸਰ ਕਰੂਗਾ। ਨਹੀਂ ਤਾਂ ਕਈ ਕਹਿੰਦੇ ਜੀ ਅਸੀਂ ਇੰਨੇ ਸਾਲ 12 ਸਾਲ ਹੋ ਗਏ ਸਾਨੂੰ ਨਾਮ ਜਪਦਿਆਂ ਨੂੰ, ਸਾਨੂੰ ਤਾਂ ਕੁਛ ਨਹੀਂ ਹੋਇਆ। ਉੱਥੇ ਕਹਿੰਦੇ ਉੱਥੇ ਗਏ ਜੀ, ਉੱਥੇ ਉਹਨੇ ਸਾਧਨ ਕਰ ਲਏ ਕੁਛ ਨਹੀਂ ਹੋਇਆ, ਇਸ ਤਰ੍ਹਾਂ ਕੋਈ ਸੇਵਾ ਕਰਦੇ ਨੇ ਉਹਨੇ ਸਾਨੂੰ ਕੁਛ ਨਹੀਂ ਹੋਇਆ। ਨਹੀਂ ਉਹ ਫਰਕ ਹੈ ਉਹਦੇ ਵਿੱਚ, ਜਿਸ ਤਰ੍ਹਾਂ ਹਉਮੈ ਵਿੱਚ ਭਗਤ ਨਾ ਹੋਵੀ, ਜਿੱਥੇ ਇਹ ਹਉਮੈ ਦੇ ਵਿੱਚ ਜੋ ਕਿ ਵੀ ਮੈਂ ਆਪਣੇ ਬਲ ਜ਼ੋਰਨਾ ਜਾਂ ਇੰਨੇ ਸਾਧਨ ਕਰਦਾ ਹਾਂ ਜਾਂ ਉਹਦੇ ਵਿੱਚ ਹੈ, ਵੀ ਇਹ ਉਹ ਪ੍ਰਵਾਨ ਨਹੀਂ ਹੁੰਦੀ ਹੈ। ਭਗਤ ਨਾ ਹੋਵੇ ਕੀ ਕਹਿੰਦੇ, ਭਗਤੀ ਤਾਂ ਕਰਨੀ, ਰਾਮ ਰਾਮ ਕਰੀ ਜਾਓ, ਝਾੜੂ ਦੇਈ ਜਾਓ, ਹੋਰ ਸੇਵਾ ਕਰੀ ਜਾਓ, ਕੋਈ ਹੁੰਦੀ ਕਿਉਂ ਨਹੀਂ ਹੁੰਦੀ? ਨਾ ਉਹਦਾ ਅਰਥ ਇਹ ਨਹੀਂ ਹੈ, ਉਹ ਪ੍ਰਵਾਨ ਨਹੀਂ ਹੁੰਦੀ। ਇਸ ਕਰਕੇ ਗੁਰਬਾਣੀ ਦੇ ਅਰਥ ਵੀ ਜਿਹੜੇ ਉਹ ਵਾਕਾਂ ਦੇ ਹਨ, ਉਹ ਵੀ ਕੋਈ ਭੇਦ ਵਾਲੇ ਹੁੰਦੇ ਹੈ। ਨਹੀਂ ਤਾਂ ਕਈ ਉਸ ਤਰ੍ਹਾਂ ਹੀ ਲੈ ਲੈਂਦੇ ਨੇ, ਜਾਂ ਛੋਟੀਆਂ ਪੰਕਤੀਆਂ ਲੈ ਲਈਆਂ ਉਸ ਤਰ੍ਹਾਂ ਦੀਆਂ, ਪੂਰੇ ਲਕਸ਼ਣ ਨਾ ਲਏ। ਜਿਸ ਤਰ੍ਹਾਂ ਆਮ ਜਿਹੜੇ ਲੋਕ ਨੇ ਵੀ ਦੁਨੀਆਂ ਦੇ ਵਿੱਚ ਕਰੋ, ਵੀ ਸਾਧਨ ਕਰ ਲਓ, ਹੋਰ ਕੋਈ ਰਿੱਧੀ ਸਿੱਧੀ ਕਰਕੇ ਅਤੇ ਲੋਕਾਂ ਨੂੰ ਨਾਮ ਦੇਣ ਲੱਗ ਪਓ, ਨਾਮ ਲਓ ਜੀ ਸਾਥੋਂ, ਅਤੇ ਨਾਮ ਲਓ ਅਸੀਂ ਗੁਰੂ ਹਾਂ। ਉਹ ਇਹ ਪੰਕਤੀ ਬੋਲਣੇ, ਸਤਿਪੁਰਖ ਜਿਹਨੇ ਜਾਣੇ ਆ, ਸਤਿਗੁਰੂ ਤਿਸਕਾ ਨਾਉ, ਤਿਸਕਾ ਸੰਗ ਸਿੱਖ ਉਧਰ ਹੈ, ਨਾਨਕ ਹਰ ਗੁਣ ਗਾਓ, ਉਹ ਵਾਹਿਗੁਰੂ ਦੇ ਗੁਣ ਗਾਉਣੇ ਆ। ਸਤਿਪੁਰਖ ਜਿਨ ਜਾਣ ਲਿਆ ਤਾਂ ਉਹ ਠੀਕ ਹੈ। ਉਹ ਸਾਰੀ ਪਹਿਲਾਂ ਤਾਂ ਉਹਨਾਂ ਨੂੰ ਇਹਦੇ ਜਿਹੜੇ ਸੁਖਮਨੀ ਸਾਹਿਬ ਦੇ ਭਾਵ ਹਨ, ਅਰਥ ਦੇ ਭਾਵ ਹਨ, ਕਿਸ ਆਸ਼ੇ ਨਾਲ ਉਚਾਰੀ ਹੈ। ਸਲੋਕ ਇੱਕ ਛੰਦ ਹੈ ਕਾਵ ਰਚਨਾ ਦਾ, ਜਿਵੇਂ ਰਾਗਾਂ ਦੇ ਭੇਦ ਨੇ ਇਸ ਤਰ੍ਹਾਂ ਛੰਦਾਂ ਦੇ ਵੀ ਭੇਦ ਨੇ, ਅਤੇ ਉਹ ਇਹ ਸਾਰੀ ਸਲੋਕ ਸ਼੍ਰੋਮਣੀ ਹੋਊਗਾ ਇਹਦੇ ਉਸ ਰਚਨਾ ਦੇ ਵਿੱਚ ਹੋਊਗੀ, ਅਤੇ ਰਾਗ ਗੌੜੀ ਹੋਊਗਾ, ਅਤੇ ਪੰਜਵੇਂ ਸਰੂਪ ਉਚਾਰਨ ਕਰ ਰਹੇ ਨੇ। ਅਤੇ ਉਸ ਦੇ ਵਿੱਚ ਅਗਲੀਆਂ ਪੰਕਤੀਆਂ ਵੀ ਉਹ ਤਾਂ ਲੈ ਲਿਆ, ਵੀ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਮ, ਤਿਸਕੇ ਸੰਗ ਸਿੱਖ ਉਦਰੇ, ਨਾਨਕ ਹਰ ਗੁਣਗਾ ਅਸ਼ਵਦੀ। ਸਤਿਗੁਰ ਸਿੱਖੀ ਕਰੇ ਪ੍ਰਤਪਾ, ਸੇਵਕ ਕੋ ਗੁਰ ਸਦਾ ਦਿਆ, ਸਿੱਖੀ ਗੁਰਦੁਰ ਮੱਥ ਲੜੇ। ਇਹ ਸਾਰੇ ਗੁਰੂ ਦੇ ਫਰਜ਼ ਦੱਸੇ, ਫਿਰ ਸਿੱਖ ਦੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਫਿਰ ਸਮੁੱਚਾ ਗੁਰੂ ਦਾ ਵੀ ਦੱਸ ਦਿੱਤਾ, ਫਿਰ ਗੁਰੂ ਦਾ ਐਸਾ ਲਕਸ਼ਣ ਦੱਸ ਕੇ ਗੁਰੂ ਪੁਣੇ ਦੇ ਵਿੱਚ ਸਫਲ ਦਰਸ਼ਨ ਪੇਖਤ ਪੁਨੀਤ ਸਭ ਪਰਸ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਕਰ। ਐਸਾ ਗੁਰੂ ਜਿਹਦੇ ਨਾਲ ਮਿਲਣੇ ਕਰਕੇ ਕਰੋੜਾਂ ਪਾਪਾਂ ਦੇ ਉਹ ਚਾਹਵੇ ਤਾਂ ਪਾਪਾਂ ਨੂੰ ਨਾਸ਼ ਕਰਕੇ ਅਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਰ। ਹੋਰ ਤਾਂ ਕੀ ਗੱਲ ਹੋਣੀ, ਪਰ ਇਹ ਜੇ ਵੀ ਕਲਯੁਗ ਦੇ ਜੀਵ ਜਿਹੜੇ ਉਹ ਸਾਧਨ ਬਣਾ ਲੈਂਦੇ ਨੇ, ਜਿਵੇਂ ਨਿਰੰਕਾਰੀਏ ਨੇ ਉਹ, ਉਹਨਾਂ ਨੇ ਜਿਵੇਂ ਚਾਰ ਵਾਕੀਆਂ ਦਾ ਮਤ ਹੈ ਨਾ,
ਕਿ ਇੱਕ ਤਾਂ ਸੰਸਾਰ ਦੇ ਵਿੱਚ ਵਿਸ਼ਿਆਂ ਦੇ ਵੀ ਸੁੱਖ ਹਨ,
ਜਿਸ ਤੋਂ ਸਭ ਤੋਂ ਪ੍ਰਥਮ ਹੈ
ਸਹੰਸਰ ਦਾਨ ਦੇ ਇੰਦਰ ਰੋਆਇਆ, ਉਹ ਨਹੀਂ ਉਹਨਾਂ ਨੇ ਦੇਖਣਾ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਇਹ ਜਿਹੜਾ ਸਾਰਿਆਂ ਦੇ ਵਿੱਚ ਹੀ ਉਹਦਾ ਵੀ ਸੁੱਖ ਹੈਗਾ। ਉਹ ਕਹਿੰਦੇ ਇਹੀ ਸੁੱਖ ਹੈ ਕਿ ਨਿਰੰਕਾਰ ਜੇ ਦੇਖਣਾ ਨਾ। ਮੈਂ ਵੀ ਉਹ ਕਿਵੇਂ ਉਹਨਾਂ ਦੇ ਮੱਤ ਜਿਹੜੇ ਜਾਂਦੇ ਨੇ ਉਹ ਇਸ ਤਰ੍ਹਾਂ ਕਹਿੰਦੇ ਇਉਂ ਅਰਥ ਕਰ ਲੈਂਦੇ, ਉਹ ਜਿਹੜਾ ਆਹ ਦੋਹਾਂ ਹੱਥਾਂ ਦੇ ਬੁੱਕਾਂ ਦੇ ਵਿੱਚ ਹੈ ਜਿਹੜਾ ਥਾਂ ਹੈ ਨਾ ਨਿਰੰਕਾਰ ਹੈ। ਠੀਕ ਹੈ, ਨਿਰੰਕਾਰ ਉਹਦਾ ਆਕਾਰ ਤਾਂ ਕੋਈ ਨਹੀਂ ਹੈ, ਬਸ ਇਹੀ ਹੈ ਮੌਜਾਂ ਲਓ ਜਾਓ, ਬ੍ਰਹਮ ਗਿਆਨੀ ਬਣ ਗਏ, ਮਤ ਚਲਾ ਲਓ।
ਪੇਟ ਸੰਗਰਾਮ ਦੇ ਪਾਲ ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ। ਐਸੀ ਅੰਮ੍ਰਿਤ ਦ੍ਰਿਸ਼ਟੀ ਦੇ ਵਿੱਚ ਵੀ ਅਤੇ ਬਚਨਾਂ ਦੇ ਵਿੱਚ ਵੀ ਐਸੀ ਸ਼ਕਤੀ ਹੈ ਵੀ ਜਿਹਦੇ ਵਾਲੀ ਦੇਵਤਿਆਂ ਦੈਂਤਾਂ ਵਾਲੀ ਵੀ ਵੇਖ ਲੈਣ ਅਤੇ ਜਿਹੜੇ ਵਿਸ਼ਈ ਪੁਰਸ਼ ਉਹਨਾਂ ਵਾਲੇ ਵੀ ਦੇਖ ਲੈਣ, ਉਹਨਾਂ ਦੇ ਵਿੱਚ ਵੀ ਅੰਮ੍ਰਿਤ ਭਰਪੂਰ ਕਰ ਦਿਓ। ਇਹ ਫਿਰ ਉਹਨਾਂ ਤੋਂ ਪਤਾ ਲੱਗਦਾ ਨਾ। ਫਿਰ ਇਹ ਨਹੀਂ, ਬਹੁਤ ਥਾਂ ਗੁਰੂ ਨਾਨਕ ਸਾਹਿਬ ਗਏ ਨੇ ਜਦੋਂ ਉਹਨਾਂ ਨੇ ਐਸੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਤੱਖ ਰੂਪ ਕਰਕੇ ਜਾਂ ਗਿਆਨ ਦੀ ਬਖਸ਼ਿਸ਼ ਕਰ ਦਿੱਤੀ, ਉਹ ਕਹਿਣ ਲੱਗੇ ਖੁਦਾ, ਤੁਸੀਂ ਖੁਦਾ। ਮਹਾਰਾਜ ਕਹਿੰਦੇ ਅਸੀਂ ਖੁਦਾ ਨਹੀਂ, ਅਸੀਂ ਖੁਦਾ ਦੇ ਸੇਵਕ ਹਾਂ। ਫਿਰ ਸੇਵਕ ਬਣ ਕੇ ਰਹਿਣਾ, ਪੈਗੰਬਰ ਬਣ ਕੇ ਵੀ ਨਹੀਂ ਰਹਿਣਾ, ਜਿਹੜੇ ਸੇਵਕਾਂ ਦੇ ਸੇਵਕ ਉਹਨਾਂ ਦੇ ਵੀ, ਜਿਹੜੇ ਨਾਮ ਜਪਣ ਵਾਲੇ ਉਹਨਾਂ ਤੋਂ ਵੀ ਬਲਿਹਾਰ, ਉਹਨਾਂ ਦੀ ਸੇਵਾ। ਫਿਰ ਇੱਥੇ ਨਹੀਂ, ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ, ਜਿਵੇਂ ਸੱਜਣ ਠੱਗ ਵਰਗਿਆਂ ਨੂੰ ਕੋਈ ਹੋਰ ਕੋਈ ਗੁਰੂ ਉਹਨਾਂ ਨੂੰ ਠੀਕ ਕਰ ਸਕਦਾ ਸੀ, ਜਿਨ੍ਹਾਂ ਦੇ ਧਾਰਮਿਕ ਅਸਥਾਨ ਬਣਾਏ ਅਤੇ ਘੁੱਟ ਘੁੱਟ ਜੀਆਂ ਖਾਵ ਨੇ ਬੱਗੇ ਨੇ ਕਹੀਆਂ। ਇਸ ਤਰ੍ਹਾਂ ਹੀ ਹੋਰਨਾਂ ਪੁਰਸ਼ਾਂ ਦੇ ਤਾਂ ਵੀ ਫੇਰੇ ਹੋ ਕੇ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ, ਤਤ ਸਮਦਰਸੀ ਸੰਤ ਕੋਈ ਕੋਟ ਮੰਡਾਏ। ਕੁਛ ਨਹੀਂ ਆਪਣੇ ਆਪ ਵਿੱਚ ਹਮੇ 'ਚ ਅਨੁਭਵ ਹੋਣਾ। ਫਿਰ ਨਹੀਂ ਉਹਦਾ ਗੁਰੂ ਦਾ ਇਹ ਵੀ ਦੱਸਿਆ ਹੈ, ਉਹ ਨਹੀਂ ਇੰਨਾ ਕਿ ਜਾਣ ਲਿਆ, ਜਾਣ ਕੇ ਤੇ ਕੀ ਪਤਾ ਜਾਣ ਲਿਆ ਕਿ ਨਹੀਂ ਜਾਣ ਲਿਆ, ਤੇਰੇ ਲੱਛਣਾਂ ਤੋਂ ਪਤਾ ਲੱਗੂਗਾ। ਨਿਰਗੁਣ ਆਪ ਸਰਗੁਣ ਪੀਓ ਹੋਈ, ਕਲਾ ਧਾਰ ਜਿਨ ਸਕਲੀ ਬੋਗੀ। ਇਸ ਕਰਕੇ ਗੁਰੂ ਸਰੂਪ ਵੀ ਉਹੀ ਹੈ, ਉਹ ਗੁਰੂ ਨਾਨਕ ਸਾਹਿਬ। ਸੋ ਦਸੋ ਪਾਤਸ਼ਾਹੀਆਂ ਨੇ ਜਿਨ੍ਹਾਂ ਨੇ ਫਿਰ ਵਾਹਿਗੁਰੂ ਦੇ ਲੜਨਾਉਣਾ ਹੈ, ਵਾਹਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਹੈ, ਨਹੀਂ ਤਾਂ ਜੀ ਸਾਡਾ ਉਪਦੇਸ਼ ਹੈ, ਸਾਡਾ ਉਪਦੇਸ਼ ਲਓ, ਸਾਡਾ ਨਾਮ ਲਓ। ਹੈ ਤਾਂ ਨਾਮ ਤਾਂ ਵਾਹਿਗੁਰੂ ਦਾ ਹੀ ਹੈ, ਪਰ ਉਹ ਵਿੱਚ ਉਹਨਾਂ ਨੇ ਵੀ ਹਾਂ ਅਸੀਂ ਗੁਰੂ ਬਣਾ ਜਾ ਇਹ ਚੀਜ਼ ਹੈ। ਇਹ ਸਤਿਗੁਰੂ ਸਾਹਿਬ ਜੀ ਦਾ ਬਈ ਕਰਮਨ ਮੇਰੇ ਸਤ ਵਿਵਹਾਰ, ਇੱਕ ਗਿਆਨ ਸਮਝਣ ਵਾਲੀ ਸ਼ਕਤੀ ਹੈ, ਇੱਕ ਉਹਨੂੰ ਗਿਆਨ ਦੇ ਸਾਧਨ ਇੰਦਰੀ ਕਹਿ ਦਿੰਦੇ ਨੇ, ਉਹ ਵੀ ਪੰਜ ਨੇ, ਪੰਜ ਹੀ ਕਰਮ ਇੰਦਰੀਏ ਨੇ, ਅਤੇ ਮਨ ਅਤੇ ਬੁੱਧ ਹੈ। ਇਹਨਾਂ ਸਾਰਿਆਂ ਦਾ ਹੀ ਸਾਫ਼ ਹੋ ਕੇ ਇਹ ਵਾਹਿਗੁਰੂ ਦੀ ਮਾਇਆ ਦੇ ਵਿੱਚ ਦੋ ਸ਼ਕਤੀਆਂ ਨੇ, ਕਿ ਇੱਕ ਤਾਂ ਮਨ ਨਹੀਂ ਟਿਕਣ ਦੇਣਾ, ਉਹਨੂੰ ਵਿਦਵਾਨ ਵਿਖੇਪ ਸ਼ਕਤੀ ਕਹਿੰਦੇ, ਅਗਿਆਨ ਦੀ ਕਹੋ। ਇੱਕ ਹੈ ਬਿਲਕੁਲ ਭਜਨ ਪਾਠ ਕਰਦੇ ਮਾੜਾ ਜਿਹਾ ਨੀਂਦ ਆ ਗਈ, ਚੁੱਕਾ ਸਭ ਕੁਛ ਭੁੱਲ ਗਿਆ, ਪਤਾ ਨਹੀਂ ਕਿੱਥੇ ਸੀਗੇ। ਉਹਨੂੰ ਅਵਰਨ ਸ਼ਕਤੀ ਕਹਿੰਦੇ ਹੈ। ਬੜੀ ਭਾਰੀ ਉਸ ਤਰ੍ਹਾਂ ਕੋਈ ਇਹ ਵੀ ਮਾਇਆ ਕੀ ਇਹ ਵਰਤੀਆਂ ਸਾਰਿਆਂ 'ਚ ਵਰਤੀਆਂ, ਜਿਹੜੇ ਕੋਈ ਸੰਗਤ ਕਰਦੇ ਕੁਛ ਆਪਣੇ ਖਿਆਲ ਕਰਕੇ, ਇੱਕ ਤਾਂ ਪੜ੍ਹੀ ਚਲੋ ਪੜ੍ਹੀ ਚਲੋ, ਇੱਕ ਖਿਆਲ ਕਰਕੇ ਵੀ ਇਹ ਮਨ ਸੋਚਿਆ ਸੋਚਣਾ ਹੋਵੇ, ਜੇ ਸੋਚੀ ਲਖਬਾਰ 'ਚ ਚੁੱਪਣਾ ਹੋਵੇ, ਲਾਏ ਰਹਿ ਲਓ ਵਿਚਾਰ ਵੀ ਉੱਥੇ ਉਹਨੂੰ ਸਮਝਦਾ। ਬੋਲਦਾ ਤਾਂ ਹੈਗਾ ਜੀਵ ਆਤਮਾ, ਪਰ ਉਹਨੂੰ ਸਮਝ ਕੇ ਸੁਣਦਾ ਵੀ ਹੈ। ਇਹ ਸਾਧਨ ਜਿਸ ਵੇਲੇ ਉਹ ਸਮਝ ਲਓ ਵੀ ਉਹ ਫਿਰ ਸਾਫ਼ ਹੋਣ ਲੱਗ ਪਿਆ, ਮਨ ਜਿਸ ਵੇਲੇ ਸਾਫ਼ ਹੋਣ ਲੱਗ ਪਿਆ ਤਾਂ ਸ਼ਬਦ ਵਿੱਚ ਸ਼ਕਤੀ ਹੈ, ਜਿਹੜਾ ਸ਼ਬਦ ਪ੍ਰਮਾਣ ਹੈ ਉਸਦੇ ਵਿੱਚ ਸ਼ਕਤੀ ਹੈ ਬੋਧ ਕਰਾਉਣ ਦੀ, ਜਿਹੜਾ ਪਰਮੇਸ਼ੁਰ ਦਾ ਨਾਮ ਹੈ ਉਸਦੇ ਵਿੱਚ ਪਰਮੇਸ਼ੁਰ ਦੇ ਬੋਧ ਗਿਆਨ ਕਰਾਉਣ ਦੀ ਸ਼ਕਤੀ ਹੈ। ਅਤੇ ਪਰਮੇਸ਼ੁਰ ਨੇ ਰੱਖੀ ਹੈ ਸਾਰੀ ਪਰਮੇਸ਼ੁਰ, ਉਸ ਦੁਆਰਾ ਹੀ ਕਿਰਿਆ ਹੋ ਰਹੀ ਹੈ, ਉਸ ਦੁਆਰਾ ਹੀ ਗਿਆਨ ਹੋ ਰਿਹਾ ਹੈ। ਇਹ ਜਿਸ ਵੇਲੇ ਉਹ ਟਿਕਣ ਲੱਗ ਪਿਆ ਅਤੇ ਉਹਦੇ ਭਾਵ ਨੂੰ ਸਮਝ ਲਿਆ, ਅਤੇ ਫਿਰ ਉਹਦਾ ਜਿਹੜਾ ਨਾ ਉਹ ਵਾਹਿਗੁਰੂ ਪਰਮੇਸ਼ੁਰ ਦਾ ਫਿਰ ਗਿਆਨ ਹੋਊਗਾ। ਪਹਿਲਾਂ ਤਾਂ ਵੀ ਮਾੜਾ ਮੋਟਾ ਜਿਹਾ ਹੋਊਗਾ, ਫਿਰ ਅੱਗੇ ਤੋਂ ਅੱਗੇ ਜਿਵੇਂ ਹੋ ਗਏ ਅਤੇ ਉਸ ਤਰ੍ਹਾਂ ਹੋਊਗਾ। ਜਿਵੇਂ ਕਿਸੇ ਨੂੰ ਬਹੁਤ ਦਰਜੇ ਦਾ ਬੁਖਾਰ ਚੜਿਆ ਹੋਵੇ ਅਤੇ ਉਹ ਡਾਕਟਰ ਛੇਤੀ ਨਾਲ ਟੀਕੇ ਲਾਓ ਜੀ, ਹੋਰ ਚੀਜ਼ ਕੱਢ ਦਿੰਦੇ, ਉਹਨੂੰ ਥੋੜ੍ਹਾ ਆਰਾਮ ਆਇਆ, ਫਿਰ ਹੌਲੀ ਹੌਲੀ ਉਹ ਕੁਛ ਦਿਨ ਲੱਗੇ ਉਹਨੂੰ ਫੇਰ ਹੋਇਆ ਪੂਰਾ। ਇਹ ਇਸੇ ਤਰ੍ਹਾਂ ਹੀ ਇਹ ਜਿਹੜਾ ਵਿਕਸ਼ੇਪ ਦਾ ਰੋਗ ਹੈ ਜਾਂ ਪੂਰਾ ਜਾਂ ਉਸਦੇ ਵਿੱਚ, ਇਹ ਜਿਵੇਂ ਜਿਵੇਂ ਦੂਰ ਹੋਊਗਾ ਅਤੇ ਉੱਧਰਲੇ ਪਾਸੇ ਬਿਰਤੀ ਜਿਹੜੀ ਹੈ ਉਹ ਡੂੰਘਾਈ ਵਿੱਚ ਭਾਵਾਂ ਦੇ ਵਿੱਚ ਜਾਊਗੀ। ਉਸੇ ਤਰ੍ਹਾਂ ਹੀ ਫਿਰ ਸਿਮਰੋ, ਸਿਮਰ ਸਿਮਰ ਸੁੱਖ ਪਾਓ, ਫਿਰ ਸੁੱਖ ਹੋਣ ਲੱਗ ਪਊਗਾ, ਸਹਿਜ ਹੋ ਜਾਊਗੀ। ਉਹੀ ਪਰਮੇਸ਼ੁਰ ਉਹ ਬੇਅੰਤ ਹੈ ਇਸਦੇ ਵਿੱਚ। ਸੋ ਇਹ ਸਭ ਤੋਂ ਪਰਮੇਸ਼ੁਰ ਪੂਰਨ ਸਰੂਪ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਇਹ ਤਾਂ ਕਹਿੰਦੇ ਵਾਹਿਗੁਰੂ ਪਰਮੇਸ਼ੁਰ ਨੇ। ਵਾਹਿਗੁਰੂ ਪਰਮੇਸ਼ੁਰ ਨੇ ਮੰਤਰ ਦਿੱਤਾ ਗੁਰੂ ਨਾਨਕ ਸਾਹਿਬ ਕਹਿੰਦੇ ਸਾਨੂੰ, ਅਤੇ ਕਹਿੰਦੇ ਫਿਰ ਚੰਗਾ। ਫਿਰ ਅੱਗੇ ਗੁਰੂ ਨਾਨਕ ਸਾਹਿਬ ਨੇ ਕਹਿਣਾ ਸੀ ਸਤਿਵਚਨ ਜੀ ਜਪਦੇ ਹਾਂ, ਕਹਿੰਦੇ ਨਿਰਾਏ ਅਸੀਂ ਹੁਣ ਨਹੀਂ ਤੁਹਾਡੇ ਸਾਹਮਣੇ ਸੱਚ ਕਹਿੰਦੇ ਹੈ, ਸੱਚ ਦਾ ਪਾਰਾਵਾਰ ਕੋਈ ਨਹੀਂ ਹੈ, ਸੱਚ ਸਰੂਪ ਜਿਹੜਾ ਸੀ ਤੂੰ ਉਦੋਂ ਵੀ ਇਹ ਸੰਸਾਰ ਤੋਂ ਪਹਿਲਾਂ ਵੀ ਸੱਚ ਸਰੂਪ ਸੀ, ਜਦੋਂ ਬਣਨ ਲੱਗੇ ਹੈ ਉਦੋਂ ਵੀ ਸੱਚ ਸਰੂਪ ਸੀ, ਜੁਗਾਦ ਸੱਚ ਹੁਣ ਵੀ ਸੱਚ ਹੈ, ਤੂੰ ਸਦਾ ਸਦਾ ਹੀ ਸੱਚ ਹੈ, ਤੇਰੀ ਹੋਂਦ ਜਿਹੜੀ ਹੈ ਨਾ ਸੱਚ ਸਰੂਪ ਦੀ ਵੀ ਹੈ। ਘੱਟ ਘੱਟ ਮੈਂ ਹਰ ਜੂ ਵਸਿਆ, ਜੇ ਇਸ ਤਰ੍ਹਾਂ ਹੋਏ ਨਾ ਵੀ ਹੈ ਵਾਹਿਗੁਰੂ ਸੱਚ ਸਰੂਪ ਹੈ, ਅਤੇ ਮੈਂ ਤਾਂ ਹਉਮੈ ਕਰਕੇ ਹਾਂ ਅਤੇ ਸਾਰੇ ਥਾਂ ਵਿਆਪਕ ਹੈ, ਜਦੋਂ ਇਸ ਤਰ੍ਹਾਂ ਦਾ ਫਿਰ ਉਸਦਾ ਹੌਲੀ ਹੌਲੀ ਪਰੋਕਸ਼ ਗਿਆਨ ਹੋ ਕੇ ਜਿਵੇਂ ਸੁਣਨ ਦੁਆਰਾ ਕਿਸੇ ਦਾ ਫਿਰ ਹੋ ਕੇ ਫਿਰ ਉਹਦੇ ਪ੍ਰਤੱਖ ਹੋਣਗੇ, ਜਿਹੜੇ ਤਾਂ ਗੁਰਬਾਣੀ ਦੇ ਵਿੱਚ ਚਰਨ ਕਮਲਾਂ ਦਾ ਵੀ ਆਉਂਦਾ, ਸ਼ਬਦ ਦਾ ਵੀ ਆਉਂਦਾ, ਵਾਕਾਂ ਦਾ ਵੀ ਆਉਂਦਾ, ਨਾਮ ਦਾ ਵੀ ਆਉਂਦਾ, ਗੁਣ ਗਾਉਣ ਦਾ ਵੀ ਆਉਂਦਾ, ਬਹੁਤ ਕੁਛ ਆਉਂਦਾ, ਇਹਦੇ ਭੇਦ ਹਨ। ਹੁਣ ਪੜ੍ਹੋ ਜੀ, ਸਾਵਨ ਸਰਸੀ
ਸਾਵਨ ਸਰਸੀ ਕਾਮਣੇ ਚਰਨ ਕਮਲ ਸਿਉ ਪਿਆਰ।
ਇਹ ਅਵਸਥਾ ਅਨੁਸਾਰ ਚੀਜ਼ਾਂ ਜੈਸੀ ਕਿਸੇ ਦੀ ਹਾਲਤ ਹੈ ਨਾ,
जे कोई हाले नाम नहीं जपता तो उधर उन्होंने लाना है तो थोड़ी बाली ख्याल हो के तू नाम जपया कर सुता ही रहना या चल दिन कर लेंगे तेरा दिन पे आ जाए मेरी रात में नींद गोनी है आराम लो ते ओ जांदा दूजे पासे उना वास्ते उपदेश है बुरे काम को उठ लोया नाम की वेला पै पैसो अवसर अपना बुझे ना इयान बेसमझे है मन ज बुझे ए मन बुद्ध जो हो के ना ये कड़े जान करके इना दी कर लेनी कोई चीज साफ हो जानी बिल्कुल इको ही संकल्प फुरने रब दे नाम विच ही रहना ये समझो मन साफ होया वो जड़ा ऐसा मन साफ शुद्ध होया उन वाहिगुरु परमेश्वर दे विच लीन होना है ते वाहिगुरु दी कृपा दे नाल मंत्र जोत स्वरूप है उसने फिर मनु ते जीव दी हमें मिट गई इस तरह बुद्धि दे विचों होर तिथे कर गया सुरत मत मन बुद्ध व्यवहारिक सुरतां भी जड़ी परमार्थ दी हमें वह भी सेवा दियाँ भी हमें सब करियां जान करके ते फिर इना ने ही उस दे विच लीन होना है उसे फिर लक्षण कहने इस करके आद सच रुआद सच कि महाराज ठीक तुम सच कहते हो ऐसा थोड़ा स्वरूप सदा ही है सच है और गुरु की कृपा नाल होंगे थोड़ी कृपा नाल ही होना यह वचन सच है पहला पाया बाबे बख्शदर पिछों दे कर काल कमाई सतगुरु नानक भगत करी एक मन इन्हें भी लोगों को उपदेश दे चलो तन मन तन गोविंद दी ये सारा कुछ करना पड़ेगा कम कार कर दें भी विहार कर दें भी सो ये सावन के महीने के बेच हर सूरज बहुत तपदा है उत्थे तपश की गल की सावन के महीने के बेच ये बरखा होंदी है ते साड़ा शरीर भी गर्मी बहुत ही होने तो जो बरखा हो गई फिर चंगा बंदा खुश होंदा है बरखा हुई है चंगी ठंड हो रही है हवा चल रही है चंगी चल रही है ते इस दे विच इसी तरह ही संसार दे विच भी नौजवान अवस्था है अवस्था आती है बच्चे तो अगर जवानी आती है और नौजवान अवस्था दो ही चीज़ा ने पति और पत्नी मनुख और स्त्री इन्हों का परमेश्वर ने एक संबंध करके आरजी तौर दे उत्ते ही दिखाया कि ये तो बाहरली गल है बनौटी जी ये है सदा नहीं रहन वाली पर इस द्वारा थानू समझ आ जाए तो रब न मिले पर हुण जवान अवस्था दे विच फिर कोई जिहड़े चंगे भाग होणगे जिहड़े चंगे माता पिता होणगे उह तां बच्चा भावें हरेक गल मन्ने जे नहीं तां फिर अपनी मर्जी करदे आ माँ प्यो दा भी ब्योह हुंदा है ਵੀ ਚੱਲ ਇੰਨਾ ਨਹੀਂ ਸੀ ਕਰੀ ਜਾਣਦੇ ਇਹਨਾਂ ਨੂੰ ਆਪੇ ਸਮਝ ਜਾਊਗਾ ਪਰ ਉਹਦਾ ਨੁਕਸਾਨ ਹੁੰਦਾ ਸੋ ਫਿਰ ਵਾਹਿਗੁਰੂ ਪਰਮੇਸ਼ਰ ਨੇ ਵੀ ਤੁਸੀਂ ਠੀਕ ਹੈ ਸੰਸਾਰ ਦੇ ਵਿੱਚ ਜੇ ਪ੍ਰਵਿਰਤ ਹੋਣਾ ਹੈ ਤਾਂ ਉਹ ਮਰਿਆਦਾ ਅਨੁਸਾਰ ਪ੍ਰਵਿਰਤ ਹੋ ਉਹ ਪਹਿਲੇ ਲੋਕ ਬੜੇ ਸਿਆਣੇ ਹੁੰਦੇ ਸੀ ਵੀ ਚਾਰ ਪੁਰਖ ਪ੍ਰਕਾਰ ਦੇ ਪੁਰਸ਼ਾਂ ਦੇ ਸਰੀਰਾਂ ਦੇ ਵਿੱਚ ਬੜੇ ਗੁਣ ਅਤੇ ਚਾਰ ਪ੍ਰਕਾਰ ਹੀ ਜਿਹੜੇ ਹੈ ਆਪਣੇ ਇਸਤਰੀ ਦੇ ਸਰੀਰਾਂ ਦੇ ਵਿੱਚ ਉਹ ਕਿਸਮਾਂ ਰੱਖੀਆਂ ਉਹਨਾਂ ਦਾ ਸੰਬੰਧ ਜਿਹੜੇ ਪੁਰਾਣੇ ਲੋਕ ਸੀ ਉਹ ਦੇਖ ਕੇ ਤਾਈਓ ਕਰਦੇ ਸੀ ਵੀ ਕਿੱਥੇ ਬੀਬੀ ਦਾ ਵਿਆਹ ਹੋਵੇ ਉਹਨੂੰ ਪਾਲੀ ਉਸ ਅਨੁਸਾਰ ਫਿਰ ਹੋਵੇ ਅੱਜ ਕੱਲ੍ਹ ਤਾਂ ਦੱਬੀ ਚੱਲੋ
ਇਸ ਤਰ੍ਹਾਂ ਹੀ ਜਿਹੜੇ ਵੱਖੋ ਵੱਖਰੇ ਅਧਿਕਾਰੀ ਨੇ ਉਹਨਾਂ ਦੀਆਂ ਜਾਤੀਆਂ ਵੱਖੋ ਵੱਖਰੀਆਂ ਨੇ ਸਰੀਰਾਂ ਦੀਆਂ, ਇਸ ਤਰ੍ਹਾਂ ਹੀ ਜਿਹੜੇ ਵੱਖੋ ਵੱਖਰੇ ਅਧਿਕਾਰੀ ਨੇ ਉਹਨਾਂ ਨੂੰ ਐਸਾ ਹੀ ਉਪਦੇਸ਼ ਦਿੱਤਾ ਹੈ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦੁਆਰਾ, ਵੀ ਜੇ ਉਹਨਾਂ ਦੀ ਬਹੁਤੀ ਜ਼ਿਆਦਾ ਤੋਂ ਪਹਿਲਾਂ ਸੇਵਾ ਕਰੋ, ਜਿਸ ਦਾ ਕੋਈ ਮਨ ਜਾਂ ਹੋਰ ਪਹਿਲਾਂ ਹੀ ਸਾਫ਼ ਹੈ ਅਤੇ ਉਹ ਆਪਣੇ ਸੇਵਾ ਵੀ ਕਰੋ, ਸਰੀਰ ਤੰਦਰੁਸਤ ਰਹੂਗਾ, ਤੁਹਾਡੇ ਕੋਲ ਕੋਈ ਤੁਹਾਡੀ ਕਮਾਈ ਨੂੰ ਨਿਲ ਜਾਊਗਾ, ਅਤੇ ਘਰ ਦੇ ਵਿੱਚ ਧਰਮ ਦੀ ਕਿਰਤ ਕਰੋ ਅਤੇ ਤੁਹਾਡੀ ਅਵਸਥਾ ਅੱਗੇ ਤੋਂ ਅੱਗੇ ਜਾਏ। ਇਹ ਜਿਹੜਾ ਸਾਉਣ ਦਾ ਮਹੀਨਾ ਵੀ ਵਰਖਾ ਇਹਦੇ ਵਿੱਚ ਹੁੰਦੀ ਹੈ। ਸਾਵਣ ਸਰਸੀ ਕਾਮਣੀ, ਜਿਹੜੇ ਕਲਯੁਗ ਦੇ ਵਿੱਚ ਤਾਂ ਬਹੁਤ ਪ੍ਰਭਾਵ ਜ਼ਿਆਦਾ ਹੀ ਹੈ, ਹਰ ਸਿਆਨ ਦੇ ਵਿੱਚ ਵੀ, ਧਾਰਮਿਕ ਸਥਾਨ ਦੇ ਵਿੱਚ ਵੀ, ਕੋਈ ਕੋਈ ਸਮਝਦਾਰ ਜਾਂ ਜਿੱਥੇ ਬਹੁਤਾ ਹੀ ਕੰਟਰੋਲ ਹੋਵੇ ਉੱਥੇ ਤਾਂ ਭਾਵਾਂ ਹੋ ਜਾਏ, ਅਤੇ ਨਹੀਂ ਤਾਂ ਫਿਰ ਉਹੀ ਜਿਹੜੇ ਸੁਭਾਅ ਨੇ ਸਾਡੇ, ਪਹਿਰਨ ਵਾਲੇ ਵਸਤਰ, ਹੋਰ ਕੋਈ ਵੀ ਸਰੀਰਕ ਕਰਮ ਵਾਲੇ ਉਸ ਤਰ੍ਹਾਂ ਨਹੀਂ ਜਾਣਾ, ਹਰਕਤਾਂ ਸਾਡੀਆਂ ਹੋਰ ਹੁੰਦੀਆਂ, ਬਹੁਤਿਆਂ ਦੇ ਪਹਿਰਨ ਵਾਲੇ ਵਸਤਰ ਹੋਰ ਹੁੰਦੇ ਹੈ, ਇਹਨਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਸਤਰ ਪਾਉਂਦੀਆਂ, ਇਹ ਕਰਤੱਵ ਜਿਹੜਾ ਹੁੰਦੇ ਸੰਗਤ ਦੇ ਵਿੱਚ ਜਾਣਾ, ਪਹਿਲਾਂ ਸਾਦੇ ਔਰ ਸਾਫ਼ ਵਸਤਰ ਰੱਖੋ, ਉਹਦਾ ਮਨ 'ਤੇ ਅਸਰ ਪੈਂਦਾ, ਮੈਲੇ ਨਹੀਂ ਰੱਖਣੇ, ਸਰੀਰ ਨੂੰ ਸਾਫ਼ ਰੱਖੋ, ਸਾਦਗੀ ਰੱਖੋ, ਫਿਰ ਆਪਣੇ ਭਾਈ ਕੰਮ ਜਿਹੜਾ ਕਰਨਾ ਹੈ ਉਹ ਤੁਸੀਂ ਨਹੀਂ ਨਾਮ ਜਪਦੇ ਚਲੋ ਘਰੋਂ, ਅਬਲ ਤਾਂ ਹਰ ਵੇਲੇ ਹੀ ਕਰਨਾ ਹੈ, ਅਤੇ ਕਿਸੇ ਨੇ ਗੱਲ ਨਹੀਂ ਕਰਨੀ, ਤੁਸੀਂ ਆਓ ਆ ਕੇ ਆਪਣੇ ਕੋਈ ਗੱਲ ਮਤਲਬ ਵੀ ਤਾਂ ਪੁੱਛ ਲਓ, ਨਹੀਂ ਤਾਂ ਠੀਕ ਹੈ, ਇਸ ਤਰ੍ਹਾਂ ਹੀ ਕੰਮ ਕਾਰ ਕਰਨਾ ਹੈ, ਔਖੀ ਗੱਲ ਇਹ। ਔਖਾ ਕੰਮ ਹੈ, ਆਪਣੇ ਆਪ 'ਤੇ ਘਟਾ ਕੇ ਵੇਖ ਲਈਏ ਵੀ ਮੈਂ ਹੀ ਕਰਕੇ ਵੇਖ ਲਾਂ, ਕਿ ਕਿਸੇ ਨਾਲ ਬੋਲਣਾ ਨਹੀਂ ਮਤਲਬ ਤੋਂ ਬਿਨਾਂ, ਇਹ ਭੁੱਲਣ ਨਹੀਂ ਦੇਣਾ ਪਰਮੇਸ਼ਰ, ਅਤੇ ਅੱਖਾਂ ਦੇ ਨਾਲ ਦੂਜੇ ਕੰਮ ਵਾਸਤੇ ਨਹੀਂ ਵੇਖਣੀਆਂ, ਉਹ ਸ਼ੋਅ ਨਹੀਂ ਪ੍ਰਾਪਤ, ਸ਼ੋਅ ਪ੍ਰਾਪਤ ਹੁੰਦੀ ਹੈ ਅੱਖਾਂ ਨੂੰ, ਜਦੋਂ ਨਿਗਾਹ ਜਾਂਦੀ ਹੈ ਤਾਂ ਉਸ ਵੇਲੇ ਸੰਬੰਧ ਹੁੰਦਾ ਹੈ, ਅਤੇ ਉਹ ਉਸ ਤਰ੍ਹਾਂ ਦਾ ਫਿਰ ਭਾਵ ਆਉਂਦਾ ਮਨ ਦੇ ਵਿੱਚ। ਇਸੇ ਕਰਕੇ ਹੀ ਵੀ ਚੰਗੇ ਗੁਰਮੁਖਾਂ ਦੇ ਹੀ ਦਰਸ਼ਨ ਕਰੋ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਅਤੇ ਕਿਉਂ ਨਾ ਉਹੋ ਜਿਹੇ ਬੜੀ ਸਾਵਣ ਸਰਸੀ ਕਾਮਣੀ, ਸਾਉਣ ਦੇ ਮਹੀਨੇ ਦੇ ਵਿੱਚ ਚਰਨ ਕਮਲ ਸਿਉਂ ਪਿਆਰ, ਅਤੇ ਜਿਹਦੇ ਆਪਣੇ ਪਤੀ ਦੇ ਚਰਨਾਂ ਕਮਲਾਂ ਦਾ ਪ੍ਰੇਮ ਹੈ, ਜੇ ਉਹਦਾ ਪ੍ਰੇਮ ਹੋਊ ਚਰਨਾਂ ਕਮਲਾਂ ਦੇ ਵਿੱਚ ਤਾਂ ਪਤੀ ਦੇਖੂਗਾ ਇੰਨੀ ਨਿਮਰਤਾ, ਇੰਨੀ ਸ਼ਰਧਾ, ਉਹਦਾ ਉਹਦੇ ਨਾਲ ਪ੍ਰੇਮ ਹੈ। ਨਿਜ ਨਾਰੀ ਕੇ ਸਾਥ ਨੇ ਤੁਮ ਨਿੱਤ ਬੜਾਈਓ, ਪਰ ਨਾਰੀ ਕੀ ਸੇਜ ਫੂਲ ਸੁਪਨੇ ਹੋਣ ਜਾਈਓ, ਸ਼ੁੱਧ ਜਬ ਤੇ ਹਮ ਧਰੀ ਵਚਨ ਗੁਰ ਦਏ ਹਮਾਰੇ, ਪੂਤ ਇਹ ਹੈ ਪਰਨ ਤੋ ਹੈ ਪ੍ਰਾਣ ਜਗ ਜਬ ਲੱਗ ਘੱਟ ਥਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਚਨ, ਇਹ ਸਾਡੇ ਪਿਤਾ ਸਤਿਗੁਰੂ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ। ਸੁਣ ਇਹ ਇਹਨੂੰ ਫਿਰ ਕੰਨਾਂ ਨਾਲ ਕਰਨਾ ਸੁਣੇ ਕਾਹੂ ਕੀ ਨਿੰਦਾ, ਕੰਨਾਂ ਨਾਲ ਵੀ ਫਿਰ ਬੋਲਣ ਨਾਲ ਵੀ ਕੋਈ ਐਸਾ ਨਹੀਂ, ਪਹਿਲਾਂ ਇਹਨਾਂ 'ਤੇ ਦੇਖੋ ਵੀ ਕੰਟਰੋਲ ਕਰੋ ਕਿੰਨਾ ਕੁ ਕਰ ਸਕਦੇ ਹਾਂ, ਕੋਈ ਵੀ ਹੈ ਚਾਹੇ ਕੋਈ ਪੜ੍ਹਿਆ ਜੇ ਕੰਟਰੋਲ ਨਹੀਂ ਕਰਦਾ ਤਾਂ ਉਹਦਾ ਕੀ ਹੈ, ਉਹ ਤਾਂ ਸਾਧੂ ਸਾਧਿਆ ਨਹੀਂ, ਉਹਨੇ ਦੂਜਿਆਂ ਨੂੰ ਵੀ ਨਹੀਂ ਸਾਧਿਆ ਹੈ, ਜਿਹੜੇ ਪਾਸੇ ਰੋਕਣਾ ਸੀ ਰੋਕਿਆ ਨਹੀਂ, ਜਿਹੜੇ ਪਾਸੇ ਲਾਉਣਾ ਸੀ ਲਾਉਣੇ, ਇਹਨੂੰ ਕਹਿੰਦੇ ਸਾਧ। ਪਰਮੇਸ਼ੁਰ ਦੇ ਵਿੱਚ ਹੀ ਮਨ ਜਾਂ ਨੇਤਰ ਨਾਲ ਉਹ ਰੂਪ ਜਾਂ ਕੰਨ ਨਾਲ ਉਹ ਨਹੀਂ, ਅਤੇ ਵਾਹਿਗੁਰੂ ਦਾ ਹੀ ਜਸ ਜਾਂ ਹੋਰ ਚੀਜ਼ ਹੈ, ਇਹ ਰਸਤਾ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ੁਰ ਦੇ ਚਰਨ ਕਮਲਾਂ ਨਾਲ ਹੈ, ਵਾਹਿਗੁਰੂ ਤਾਂ ਬਹੁਤ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਚਰਨ ਕਮਲ ਸਿਉਂ ਪਿਆਰ, ਚਰਨ ਕਮਲ ਸਿਉਂ ਪਿਆਰ, ਵਾਹਿਗੁਰੂ ਤੇ ਉਹ ਇਹੋ ਜਿਹਾ ਵਾਹਿਗੁਰੂ ਕਿਹੜਾ ਜਿਹਦੇ ਆਪਣੇ ਵਾਂਗੂ ਚਰਨ ਹੈਗੇ ਆ, ਜਾਂ ਉਹਦੇ ਅੰਗ ਅਵੈਵ ਹੈ, ਜੇ ਕਰਕੇ ਸਵੈ ਵੀ ਮੰਨੋਗੇ ਤਾਂ ਉਹ ਵਸਤੂ ਨਾਸ਼ਵੰਤ। ਇਸ ਕਰਕੇ ਉਹਦਾ ਇੱਥੇ ਕੀ ਹੋਊਗੀ, ਲਕਸ਼ਣਾ ਬਿਰਤੀ ਹੋਊਗੀ, ਸ਼ਕਤੀ ਬਿਰਤੀ ਨਹੀਂ, ਸ਼ਬਦ ਦੀਆਂ ਦੋ ਸ਼ਕਤੀ ਅਤੇ ਲਕਸ਼ਣਾ ਬਿਰਤੀ ਹੈ। ਲਕਸ਼ਣਾ ਚਾਰ ਪ੍ਰਕਾਰ ਦੀ ਹੈ, ਉਹ 84 ਪ੍ਰਕਾਰ ਦੀ। ਚਲੇ ਚਲੋ ਅੱਗੇ ਵੀ ਜਿੰਨੀ ਕੋਈ ਵਿੱਦਿਆ ਪੜ੍ਹਦਾ ਜ਼ੋਰ ਲਾ ਲਵੇ, ਭੇਦ ਹੀ ਨਹੀਂ ਲੱਗਦਾ ਉਸਦਾ। ਅਤੇ ਕਹਿੰਦੇ ਬਾਹਰ ਜਿਸ ਤਰ੍ਹਾਂ ਹੈ ਵੀ ਆਪਣੀ ਸ਼ਰਧਾ ਜਾਂ ਹਰੇਕ ਚੀਜ਼ ਨਿਮਰਤਾ, ਅਤੇ ਚਰਨ ਸਾਰਿਆਂ ਨਾਲੋਂ ਹੇਠਾਂ ਹੁੰਦੇ ਆ, ਚਰਨਾਂ ਤੋਂ ਵੀ ਹੇਠਾਂ ਮਿੱਟੀ ਹੁੰਦੀ ਹੈ। ਅਤੇ ਉਹ ਇੰਨੀ ਨਿਮਰਤਾ ਸ਼ਰਧਾ ਹੋਣੀ ਚਾਹੀਦੀ ਹੈ ਵਾਹਿਗੁਰੂ ਪਰਮੇਸ਼ਰ ਦੇ। ਪੈਰ ਸਾਰੇ ਸਰੀਰ ਦਾ ਭਾਰ ਚੁੱਕਦੇ ਆ, ਉਹ ਹੈ ਅਧਿਸ਼ਠਾਨ ਸਰੂਪ। ਅਤੇ ਕਵਲ ਜਿਹੜਾ ਹੈ ਇਹ ਪਾਣੀ ਦੇ ਵਿੱਚ ਹੀ ਨਿਰਲੇਪ ਰਹਿੰਦਾ ਹੈ ਅਤੇ ਇਸ ਦੇ ਵਿੱਚ ਸੁਗੰਧੀ ਹੁੰਦੀ ਹੈ। ਅਤੇ ਪਦਾਰਥਾਂ ਤੋਂ ਨਿਰਲੇਪ ਰਹਿ ਕੇ ਅਤੇ ਸੁਗੰਧੀ ਵਾਹਿਗੁਰੂ ਪਰਮੇਸ਼ਰ ਦੀ ਜਸ ਰੂਪੀ ਸੁਗੰਧੀ ਉਹ ਭਰਪੂਰ ਕਰਨੀ ਹੈ। ਹਾਂ, ਐਸੀਆਂ ਵੀ ਨਾਮ ਦੀਆਂ ਅਵਸਥਾ ਵੀ ਬਹੁਤ ਸਾਰੀਆਂ ਹਨ, ਔਰ ਸਰਗੁਣ ਦੀਆਂ ਵੀ ਅਵਸਥਾ ਹਨ, ਔਰ ਮੁਕਤੀਆਂ ਦੇ ਵੀ ਬਹੁਤ ਭੇਦ ਹਨ। ਸਲੋਕ ਸਮੀਪ ਸਰੂਪ ਸੁਜੁਜ ਉਹਨਾਂ ਨੂੰ ਵੀ ਗਲਤ ਨਹੀਂ ਕਹਿ ਸਕਦੇ। ਜਿੱਥੇ ਜੈਸੀ ਆਸ਼ਾ ਦੇ ਨਾਲ ਕੋਈ ਸਿਮਰਨ ਕਰੇਗਾ ਜਾਂ ਭਾਵਨਾ, ਉਹ ਪਰਮੇਸ਼ਰ ਉਸ ਤਰ੍ਹਾਂ ਦਾ ਹੀ ਉਸ ਤਰ੍ਹਾਂ ਦਾ ਉਸਨੂੰ ਫਲ ਦਿੰਦਾ, ਉਸ ਤਰ੍ਹਾਂ ਦਾ ਹੀ ਰੂਪ ਹੋ ਕੇ ਪ੍ਰਤੱਖ ਹੋ ਜਾਂਦਾ। ਖਾਸ ਕਰਕੇ ਜਿਹੜੇ ਇਸ਼ਟ ਦੇਵ ਨੇ ਜਿਸ ਜਿਸ ਦੇ ਹੈਗੇ ਆ, ਜਿਵੇਂ ਵੀ ਉਹਨਾਂ ਇਸ਼ਟਾਂ ਦੇ ਰੂਪ ਦੇ ਵਿੱਚ ਉਹ ਪ੍ਰਗਟ ਹੋਊਗਾ। ਵੀ ਜੇ ਦੂਜੇ ਰੂਪ ਦੇ ਵਿੱਚ ਤਾਂ ਸਾਨੂੰ ਕੀ ਪਤਾ ਹੈ, ਨਹੀਂ ਜਾਣ ਜਾਈ ਕਸ਼ੂ ਰੂਪ ਰੇਖ ਨੂੰ ਕਹਾਂ ਵਾਸਤਾ ਕੋ ਫਿਰੇ ਕੌਣ ਭੇਸਣ, ਵੀ ਰੱਬ ਕਿੱਥੇ ਫਿਰ ਰਿਹਾ ਕੋਈ ਰੂਪ ਧਾਰ ਕੇ, ਉਹਦਾ ਰੂਪ ਰੇਖ ਨਹੀਂ ਹੈ। ਹਾਂ, ਫਿਰ ਉਹ ਜੇ ਜਣਾਵੇ ਵੀ ਤਾਂ ਫਿਰ ਨਿਸ਼ਚਾ ਨਹੀਂ ਹੋਊਗਾ ਵੀ ਕੀ ਪਤਾ ਇਹ ਹੋ ਰਹੀ ਹੈ ਕੋਈ ਹੈ। ਹਾਂ, ਉਸ ਰੂਪ ਦੇ ਵਿੱਚ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਚਿੱਤਰ ਜਾਂ ਸਰਵਣ ਦਰਸ਼ਨ ਕੀਤੇ ਨੇ, ਉਹ ਉਸ ਤਰ੍ਹਾਂ ਦਾ ਸਰੂਪ ਜਦੋਂ ਸਾਡੇ ਸਾਹਮਣੇ ਉੱਠੇ ਅਸੀਂ ਕਹਿੰਦੇ ਹਾਂ ਰੱਬ ਹੈ, ਉਸ ਤਰ੍ਹਾਂ ਦੇ ਬਚਨ ਉਸ ਤਰ੍ਹਾਂ ਦਾ ਨਿਹਾਲ ਕਰੂਗਾ, ਇਹ ਹੈ ਸਰਗੁਣ ਸਰੂਪ। ਉਸੇ ਉਹਨਾਂ ਦੇ ਸਾਡੇ ਵਾਂਗੂ ਨਹੀਂ ਹੋਣਗੇ, ਉਹ ਪ੍ਰਤੀਤੀ ਮਾਤਰ ਹੁੰਦੇ। ਜਿਸ ਤਰ੍ਹਾਂ ਇੱਥੇ ਇਸ ਸਥਾਨ 'ਤੇ ਕਹਿੰਦੇ ਬਾਬਾ ਖਜ਼ਾਨ ਸਿੰਘ ਜੀ ਨੇ ਬਹੁਤ ਜਪ ਤਪ ਕੀਤਾ, ਅਤੇ ਜਪ ਤਪ ਕਰਦੇ ਉਹਨਾਂ ਦੇ ਵੀ ਮਹਾਰਾਜ ਦੇ ਦਰਸ਼ਨ ਹੋਣ। ਜੇ ਗ੍ਰਿਸ਼ਤੀ ਹੈ ਤਾਂ ਇਸ ਤਰ੍ਹਾਂ ਦਾ ਗੁਰਮੁਖ ਘਰ ਦੇ ਵਿੱਚ ਸਪੁੱਤਰ ਹੋਵੇ। ਜਦੋਂ ਕਹਿੰਦੇ ਅਖੀਰ ਦੇ ਸਮੇਂ ਤੁਸੀਂ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਉਹਨਾਂ ਨੂੰ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਅਤੇ ਉਹ ਚਰਨਾਂ ਨੂੰ ਫੜਨ ਲੱਗੇ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਇਹਨਾਂ ਚਰਨਾਂ ਨੂੰ ਤੁਸੀਂ ਨਹੀਂ ਫੜ ਸਕਦੇ, ਇਹ ਸਾਡਾ ਸਰੂਪ ਇਸ ਤਰ੍ਹਾਂ ਫੜਨ ਵਾਲਾ ਨਹੀਂ ਹੈ, ਅਸੀਂ ਤੁਹਾਨੂੰ ਗੁਰਬਖੜੀ 'ਚ ਲੈ ਸਕਦੇ ਹਾਂ। ਵੈਸਾ ਵੀ ਹੋਰ ਵੀ ਜਿਹੜੇ ਧਰਮ ਸ਼ਾਸਤਰ ਜਾਂ ਪਰਮਾਰਥ ਵਿਚਾਰ ਵਾਲੇ ਨੇ, ਜਿੰਨੇ ਵੀ ਕੋਈ ਹੋਰ ਅਵਤਾਰ ਨੇ, ਉਹ ਕਹਿੰਦੇ ਆਭਾਸ ਰੂਪ ਕਰਮ ਹੁੰਦੇ, ਔਰ ਆਪਣੇ ਕਰਮਾਂ ਦੁਆਰਾ ਨਹੀਂ ਉਹ ਇਹ ਅਵਤਾਰ ਧਾਰਦੇ। ਜਿਹਨਾਂ ਦੀ ਸ਼ਰਧਾ ਹੈ ਉੱਧਰ, ਉਹ ਲੋਕਾਂ ਦੇ ਜਿਹੜੇ ਕੋਈ ਪਾਪ ਕਰਮ ਕਰਦੇ ਨੇ ਜਾਂ ਪੁੰਨ ਕਰਮ ਕਰਦੇ ਨੇ, ਜਾਂ ਲੋਕਾਂ ਨੂੰ ਫਿਰ ਸਤਾਉਂਦੇ ਨੇ, ਉਹਨਾਂ ਤੋਂ ਉਹਨਾਂ ਦਾ ਆਪਣਾ ਕੋਈ ਆਸ਼ਾ ਨਹੀਂ ਹੁੰਦਾ। ਉਹਨਾਂ ਦੇ ਸਰੀਰ ਕਰਕੇ ਜਿਹਨਾਂ ਦੇ ਪੁੰਨ ਕਰਮ ਹੁੰਦੇ ਉਹਨਾਂ ਨੂੰ ਸੁੱਖ ਹੋ ਹੀ ਜਾਂਦਾ, ਜਿਹਨਾਂ ਦੇ ਪਾਪ ਕਰਮ ਹੁੰਦੇ ਉਹਨਾਂ ਨੂੰ ਦੁੱਖ ਹੋ ਹੀ ਜਾਂਦਾ। ਇਸ ਤਰ੍ਹਾਂ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਉਪਾਸ਼ਕ ਨੇ ਉਹ ਨਿਰਲੇਪ ਰੱਖਦੇ ਆ। ਇਸ ਤਰ੍ਹਾਂ ਹੀ ਇਸ ਯੁਗਤੀ ਦੁਆਰਾ ਸਾਵਣ ਸਰਸੀ ਕਾਮਣੀ, ਵੀ ਸਾਉਣ ਦੇ ਮਹੀਨੇ ਦੇ ਵਿੱਚ ਵਰਖਾ ਹੁੰਦੀ ਹੈ, ਬੱਦਲ ਹੁੰਦੇ ਨੇ, ਇਸੇ ਤਰ੍ਹਾਂ ਹੀ ਆਕਾਸ਼ ਵਿੱਚ ਹੁੰਦੇ ਨੇ। ਆਕਾਸ਼ ਰੂਪ ਤਾਂ ਪਰਮੇਸ਼ੁਰ ਸਰੂਪ ਹੈ, ਸਭ ਵਿਆਪਕ ਹੈ, ਅਤੇ ਉਸ ਦੇ ਵਿੱਚ ਗੁਰੂ ਸਰੂਪ ਬੱਦਲ ਧਾਰਨ ਕਰਦਾ ਹੈ। ਉਸ ਤੋਂ ਫਿਰ ਨਾਮ ਅੰਮ੍ਰਿਤ ਦੀ ਜਾਂ ਇਹ ਬਾਣੀ ਦੀ ਗੁਰਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੇ। ਇਹ ਬਾਣੀ ਫਿਰ ਉਹ ਉਚਾਰਨ ਕਰਦੇ ਮਨ ਵਰਖਾ ਹੁੰਦੀ ਹੈ ਜਾਂ ਨਾਮ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਅਤੇ ਜਿਨ੍ਹਾਂ ਦੇ ਸ਼ੁੱਧ ਹਿਰਦੇ ਹੁੰਦੇ ਨੇ ਉੱਥੇ ਵਰਖਾ ਪਈ, ਸੋਹਣੇ ਘਾਹ ਹੋਰ ਚੀਜ਼ਾਂ ਬਨਸਪਤੀ ਉੱਗਦੀ ਹੈ ਜਿੱਥੇ ਕਲਰ ਹੋਵੇ, ਅਤੇ ਜਾਂ ਉਹ ਧਰਤੀ ਇਹੋ ਜਿਹੀ ਹੋਵੇ ਪੱਥਰੀਲੀ ਹੋਵੇ, ਉੱਥੇ ਕੁਝ ਨਹੀਂ ਹੁੰਦਾ, ਵਰਖਾ ਸਾਰੀ ਹੁੰਦੀ ਹੈ। ਇਸ ਕਰਕੇ ਉਹ ਗੁਰੂ ਨਾਨਕ ਸਾਹਿਬ ਨੇ ਤਾਂ ਸਾਰੇ ਪ੍ਰਚਾਰ ਕੀਤਾ ਵਰਖਾ ਜਾਂ ਕਈਆਂ ਦੇ ਹੋ ਗਏ, ਉਹਨਾਂ ਦੇ ਇਸ ਤਰ੍ਹਾਂ ਨਹੀਂ, ਪੱਥਰ ਵਾਂਗੂ ਕਠੋਰ ਦੇ ਸੀ ਉੱਥੇ ਅਸਰ ਨਹੀਂ ਹੋਏ, ਜਾਂ ਕਲਰ ਵਾਂਗੂ ਉੱਥੇ ਕੁਛ ਨਹੀਂ ਹੋਇਆ। ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉਂ ਪਿਆਰ। ਇਸ ਤਰ੍ਹਾਂ ਹੀ ਦੂਸਰਾ ਵੀ ਆਪਣੇ ਸ਼ਬਦ ਜਿਹੜਾ ਹੈ ਇਹਨੂੰ ਵੀ, ਨਾਮ ਨੂੰ ਵੀ ਕਈ ਥਾਂ ਵੀ ਇਹ ਵੀ ਆਸਰਾ ਰੂਪ ਹੈ ਸ਼ਬਦ ਰੂਪ, ਨਾਮ ਸ਼ਬਦ ਕਹੋ ਆਸਰਾ ਰੂਪ ਹੈ, ਪੈਰ ਆਸਰਾ ਰੂਪ ਹੁੰਦੇ ਨੇ, ਇਸ ਕਰਕੇ ਉਹਨਾਂ ਨੂੰ ਵੀ ਕਿਹਾ ਚਰਨ ਕਮਲ ਸਿਉਂ ਪਿਆ। ਇਹਨਾਂ ਦਾ ਚਰਨ ਕਮਲਾਂ ਦੇ ਨਾਲ, ਸ਼ਬਦ ਦੇ ਨਾਲ, ਵਾਹਿਗੁਰੂ ਦੇ ਅਧਿਸ਼ਠਾਨ ਸਰੂਪ ਨਿਰਲੇਸ਼ ਸਰੂਪ ਦੇ ਨਾਲ, ਅਤੇ ਸਰਸੀ ਪ੍ਰੇਮ ਦੇ ਸਹਿਜ ਰਸ ਨਾਮ ਪ੍ਰੇਮ ਦਾ। ਸਾਉਣ ਦੇ ਮਹੀਨੇ ਵਿੱਚ ਐਸੇ ਜਦੋਂ ਗੁਰੂ ਬੱਦਲ ਵਰਖਾ ਕਰਦੇ ਨੇ, ਅਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਹੈ, ਖੇਤ ਮਿਆਲਾ ਉੱਚੀਆਂ ਉੱਚਾ ਘਰ ਨਿਰਨੌ, ਜਿਨ੍ਹਾਂ ਨੇ ਜਿਹੜੇ ਸਿਆਣੇ ਬੰਦੇ ਨੇ ਉਹ ਦੇਖਦੇ ਨੇ ਵੀ ਆਪਣੇ ਬੱਦਲ ਹੋਏ ਆ, ਵਰਖਾ ਹੋਣ ਵਾਲੀ ਹੈ, ਉਹ ਆਪਣੇ ਖੇਤ ਦੀਆਂ ਵੱਟਾਂ ਉੱਚੀਆਂ ਕਰ ਲੈਂਦੇ, ਉੱਚਾ ਉੱਚਾ ਘਰ, ਉੱਚਾ ਘਰ, ਉੱਚਾ ਘਰ ਕਿਹੜਾ ਹੈ, ਉੱਚਾ ਹੈਗਾ ਆਕਾਸ਼, ਆਕਾਸ਼ ਦੇ ਵਿੱਚ ਜਿਹੜਾ ਘਰ ਉਹ ਬੱਦਲ ਰਹਿੰਦਾ, ਇਹਨੂੰ ਕਹਿੰਦੇ ਲਕਸ਼ਣਾ, ਅੱਗੇ ਤੋਂ ਅੱਗੇ ਉਹ ਵਿੰਜਣਾ ਚਮਤਕਾਰੀ ਹੈ। ਉੱਚਾ ਘਰ ਨਿਰਣਾ, ਉੱਚਾ ਕਰਕੇ ਬੱਦਲ ਦਾ ਨਿਰਣਾ ਕਰਕੇ ਫਿਰ ਵੱਟਾਂ ਸਵਾਰਦੇ ਨੇ, ਉਹ ਸਾਧ ਨੂੰ ਇਹੋ ਜਿਹੇ ਕਰਨ ਲੱਗ ਪੈਂਦੇ ਨੇ, ਸੰਗਤ ਕਰਨੀ, ਸੇਵਾ ਕਰਨੀ, ਵੈਰਾਗ ਪ੍ਰੇਮ, ਇਹ ਸਾਰੇ ਸਾਧਨ ਹੋਣੇ ਜੋ ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਛੱਡਣਾ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਅੱਗੇ
ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ।
ਫਿਰ ਉਹਨਾਂ ਦੀ ਐਸੀ ਅਵਸਥਾ ਹੋ ਗਈ, ਇਹ ਪਿਆਰ ਪ੍ਰੇਮ ਕਰਦਿਆਂ ਕਰਦਿਆਂ ਉਸ ਰਸਤੇ ਦੇ ਉੱਤੇ ਚਲਦੇ, ਮਨ ਤਨ ਰਤਾ ਸੱਚ ਰੰਗ, ਉਹ ਸੱਚ ਸਰੂਪ ਵਾਹਿਗੁਰੂ ਆਦਿ ਸੱਚ ਹੈ, ਅਤੇ ਹੁਣ ਉਹ ਜਿਹੜਾ ਗੁਰੂ ਨਾਨਕ ਸਾਹਿਬ ਨੇ ਉੱਥੇ ਤਾਈਂ ਤੋਂ ਉਹ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਤੁਸੀਂ ਉਚਾਰਨ ਕੀਤਾ ਇਹ ਨਾਲ ਮੰਤਰ ਹੋ ਕੇ ਜਪਣਗੇ ਅਤੇ ਫਿਰ ਪ੍ਰਵਾਨ ਹੋਇਆ ਕਰੂਗਾ, ਨਾਨਕ ਹੋਰ ਸੀ ਕਿ ਸੱਚ। ਮੈਂ ਪਾਰ ਬ੍ਰਹਮ ਪਰਮੇਸ਼ੁਰ ਹੈ, ਤੁਸੀਂ ਗੁਰੂ ਪਰਮੇਸ਼ੁਰ, ਵੀ ਮੈਂ ਗੁਰੂ ਪਰਮੇਸ਼ੁਰ ਨੇ ਗੁਰੂ ਸਰੂਪ ਧਾਰਨ ਕੀਤਾ, ਇਸ ਦੁਆਰਾ ਹੀ ਕਲਿਆਣ ਹੋ। ਮਨ ਤਨ ਰਤਾ ਸੱਚ ਰੰਗ, ਸੱਚ ਸਰੂਪ ਜੋ ਵਾਹਿਗੁਰੂ ਪਰਮੇਸ਼ੁਰ, ਅਤੇ ਰੰਗ ਆਨੰਦਾ ਵੀ ਹੁੰਦਾ ਅਤੇ ਆਨੰਦ ਸਰੂਪ ਹੈ, ਸੱਚ ਚਿੱਤ ਆਨੰਦ ਸਰੂਪ ਹੈ ਅਤੇ ਗਿਆਨ ਸਰੂਪ ਹੈ, ਚੇਤਨ ਸਰੂਪ ਹੈ, ਇਹ ਉਸਦਾ ਵਿਸ਼ੇਸ਼ ਰੂਪ ਹੈ। ਦੂਸਰੇ ਜਿਹੜੇ ਨੇ ਆਪਣੇ ਵਿਆਪਕ ਸਰੂਪ ਜਿਹੜਾ ਸਮਾਨ ਸੱਤਾ ਦੇਈ ਜਾਂਦਾ ਉਹ ਵਿਆਪਕ ਹੈ, ਜਿਸ ਵੇਲੇ ਕਰਤਾ ਪੁਰਖ ਹੈ ਅਤੇ ਉਸ ਵੇਲੇ ਨਿਰਭਉ ਹੋਏ ਨਿਰਵੈਰ ਸਰੂਪ ਹੈ, ਉਸ ਦੇ ਵਿੱਚ ਵਰਤਨ ਦੇ ਵਿੱਚ ਜਿਹੜਾ ਐਸਾ ਜਾਪ ਪ੍ਰੇਮ ਨਾਲ ਕਰਦਾ ਹੈ, ਜਦੋਂ ਮਨ ਉਹਦਾ ਟਿਕ ਜਾਊਗਾ ਅਤੇ ਅੱਗੇ ਵਾਹਿਗੁਰੂ ਪ੍ਰਕਾਸ਼ ਸਰੂਪ ਤਾਂ ਹੈ ਹੀ ਹੈ, ਉਸਦਾ ਨਾਮ ਦੇ ਨਾਲ ਪ੍ਰਕਾਸ਼ ਹੋਏਗਾ ਅਤੇ ਫਿਰ ਉੱਥੇ ਅਨੁਭਵਤਾ ਹੋਏਗੀ ਵੀ ਹਾਂ ਵੀ ਨਿਰਭਉ ਅਤੇ ਨਿਰਵੈਰ। ਉਹ ਤਾਂ ਫੜੀ ਜਾਂਦੇ ਨਿਰਭਉ ਨਿਰਵੈਰ। ਉਧਰਲੇ ਪਾਸੇ ਮਿਲ ਕੇ ਵੀ ਕਰਤਾ ਪੁਰਖ ਦਾ ਵੀ ਨਿਸ਼ਚਾ ਜਾਂ ਹੋਰ ਚੀਜ਼, ਜਿਵੇਂ ਜਿਵੇਂ ਵਾਹਿਗੁਰੂ ਦੀ ਕਿਰਪਾ ਕਿਸੇ ਦੀ ਗਾੜੀ ਵਸਦਾ ਹੈ ਅਤੇ ਉਸ ਤਰ੍ਹਾਂ ਹੀ ਫਿਰ ਉਹ ਪਵਾਂ, ਜੇ ਪੂਰਾ ਐਸਾ ਨਿਸ਼ਚੇ ਹੋ ਗਿਆ ਵੀ ਕਰਤਾ ਪੁਰਖ ਹੀ ਹੈ ਜੋ ਕੁਛ ਹੈ, ਅਤੇ ਸਾਰਾ ਭਾਣਾ ਵੀ ਉਹੀ ਮੰਨ ਰਿਹਾ, ਉਹਨੂੰ ਕੋਈ ਫਿਰ ਅੱਗੇ ਵਾਹਿਗੁਰੂ ਪਰਮੇਸ਼ਰ ਦੁੱਖ ਸੁੱਖ ਵੀ ਨਹੀਂ ਹੋਣ ਦਿੰਦਾ। ਮਨ ਤਨ ਰਤਾ ਸੱਚ ਰੰਗ, ਮਨ ਤਨ ਐਸਾ ਉਸਦੇ ਪ੍ਰੇਮ ਦੇ ਵਿੱਚ, ਅਭਿਆਸ ਦੇ ਵਿੱਚ, ਨਾਮ ਦੇ ਵਿੱਚ ਲੱਗ ਗਿਆ ਵੀ ਸੱਚ ਉਹ ਆਨੰਦ ਸਰੂਪ ਹੀ ਹੋ ਗਿਆ। ਮਨ ਤਨ ਰਤਾ ਸੱਚ ਰੰਗ ਜਾਂ ਉਹਦੇ ਪ੍ਰੇਮ ਦੇ ਵਿੱਚ ਪਹਿਲਾਂ ਸਧਾਰਨ ਜਿਹਾ ਅਰਥ ਹੈ, ਇੱਕੋ ਨਾਮ ਆਧਾਰ, ਇੱਕੋ ਨਾਮ ਜਿਹੜਾ ਉਹ ਐਸਾ ਹੋਇਆ ਵੀ ਉਹ ਨਾਮ ਦੇ ਨਾਲ ਉਹਦਾ ਅਗਿਆਨ ਦੂਰ ਹੋ ਕੇ ਪ੍ਰਕਾਸ਼ ਸਰੂਪ ਹੋਊਗਾ, ਉਹ ਆਸਰਾ ਹੀ ਬਣ ਗਿਆ। ਹੁਣ ਸਾਡੇ ਹਿਰਦੇ ਦੇ ਵਿੱਚ ਸਾਡੇ ਮਨ ਦਾ ਆਧਾਰ ਜਿਹੜੀ ਹੈ ਨਾ ਮਾਇਆ ਹੈ, ਮਾਇਆ ਦਾ ਮੋਹ ਹੈ। ਅਤੇ ਸਾਡੇ ਮਨ ਦੇ ਵਿੱਚ ਸਾਡਾ ਇਹ ਹਉਮੈ ਕਰਕੇ ਸਰੀਰ ਹੀ, ਸਰੀਰ ਜਾਂ ਬਹੁਤ ਪ੍ਰਾਣ ਹੀ ਆਧਾਰ ਬਣੇ। ਪਰ ਜਿਸ ਵੇਲੇ ਉਹਦਾ ਉਹਦੀ ਕਿਰਪਾ ਦੇ ਨਾਲ ਉਹਦਾ ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ, ਫਿਰ ਉਹ ਇਹ ਸਮਝੂਗਾ, ਬੁੱਧੀ ਸ੍ਰੇਸ਼ਟ ਬੁੱਧੀ ਜਿਹੜੀ ਉੱਤਮ ਮਤ ਉਹ ਸਮਝੇ ਵੀ ਹਾਂ ਵਾਹਿਗੁਰੂ ਪਰਮੇਸ਼ਰ ਇੱਕੋ ਨਾਮ ਦਾ ਆਧਾਰ।
ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਸ਼ਾਰ,
ਅਤੇ ਵਿਖਿਆ ਜਿਹੜੀ ਹੈ, ਵਿਖਿਆ ਕਹੋ, ਮਾਇਆ ਕਹੋ, ਵਿਓ ਕਹਿ ਦਿਓ, ਵਿਸ਼ਿਆਂ ਦੀ ਮਾਂ ਕਹਿ ਦਿਓ, ਇਹ ਵਿਖਿਆ ਰੰਗ ਕੂੜਾ ਆ ਗਿਆ। ਇਹ ਹੁਣ ਤਾਂ ਸਾਨੂੰ ਬਹੁਤ ਚੰਗੇ ਲੱਗਦੇ ਹੈ, ਰਸਨਾਂ ਦੇ ਰਸ ਬਹੁਤ ਚੰਗੇ ਲੱਗਦੇ ਹੈ, ਰਿਹਾ ਨਹੀਂ ਜਾਂਦਾ ਕੋਈ ਸਵਾਦ ਚੀਜ਼ ਬਣੀ ਹੋਵੇ, ਭਵਾਂ ਪਤਾ ਵੀ ਲੱਗ ਜਾਂਦਾ ਵੀ ਬਿਮਾਰ ਹੋ ਜਾਵਾਂਗੇ, ਫਿਰ ਵੀ ਵੱਧ ਖਾ ਜਾਂਦੇ। ਰਸਨਾਂ ਦੇ ਰਸ ਹੈ, ਇਸ ਤਰ੍ਹਾਂ ਹੀ ਅੱਖਾਂ ਜਿਹੜੀਆਂ ਨੇ ਉਹਨਾਂ ਨੂੰ ਰੋਕਦਿਆਂ ਰੋਕਦਿਆਂ ਵੀ ਮੱਲੋ ਮੱਲੀ ਉਹ ਵਿਸ਼ੇ ਵੱਲ ਨੂੰ ਜਾਂਦੀਆਂ ਨੇ, ਵਿਸ਼ੇ ਸੁੱਖ ਵੱਲ ਨੂੰ ਜਾਂਦੀਆਂ, ਸਪਰਸ਼ ਦੇ ਸੁੱਖ ਵੱਲ ਨੂੰ। ਕਦੋਂ ਮੇਲ ਹੋਵੇ ਉਹ ਸਾਰੇ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਹਨ, ਰੂਪੇ ਕੰਮ ਹੈ ਦੋਸਤੀ, ਔਰ ਐਸੇ ਢੰਗ ਦੇ ਨਾਲ ਕਹੇ ਨੇ ਬਹੁਤ ਸੁੰਦਰ, ਜਿਸ ਤਰ੍ਹਾਂ ਕਿਸੇ ਦੇ ਮਨ ਦੇ ਵਿੱਚ ਕੋਈ ਕੁਤਰਕ ਨਾ ਹੋਵੇ, ਕੋਈ ਫਰਕ ਨਾ ਪਵੇ। ਜਿਸ ਤਰ੍ਹਾਂ ਮਾਸ ਸ਼ਬਦ ਹੈ ਉਸਦਾ ਉਹ ਉਹਦੇ ਨਿਰਣਾ ਕਰਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਨੇ, ਇਸਤਰੀ ਪੁਰਖ ਹੈ ਜਾਨਿਸ਼ ਮੇਲਾ ਉੱਥੇ ਮੰਡ ਕਮਾਏ, ਦੇਖੋ ਕਹਿ ਵੀ ਦਿੱਤੀ ਸਾਰੀ ਗੱਲ, ਅਤੇ ਉਹਦਾ ਢੰਗ ਵੀ ਐਸਾ ਜਿਹਦੇ ਮਨ 'ਚ ਕੋਈ ਐਸਾ ਪ੍ਰਖੇਪ ਨਹੀਂ ਹੋਇਆ ਜਿਸ ਨਾਲ ਕੋਈ ਕੁਤਰਕਵਾਦੀ ਕੁਤਰਕ ਕਰ ਸਕੇ। ਇਹ ਹੈ
ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਸ਼ਾਰ,
ਅਤੇ ਵਿਖਿਆਂ ਦੇ ਜਿਹੜੇ ਇਹ ਰੰਗ ਆਨੰਦ ਹੈ, ਇਹ ਇੱਥੇ ਆਨੰਦ ਹੈ, ਸੁੱਖ ਹੈ, ਅਤੇ ਇਹ ਵਿਸ਼ਿਆਂ ਦੇ ਸਪਰਸ਼ ਦਾ ਹੈ, ਆਪਣੇ ਰਸਨਾਂ ਦਾ ਹੈ, ਰਸਾਂ ਦਾ ਹੈ, ਸਪਰਸ਼ ਦਾ ਹੈ, ਹੋਰ ਆਪਣੇ ਨੇਤਰਾਂ ਦਾ ਹੈ, ਕੰਨਾਂ ਦਾ ਹੈ, ਇਹ ਸਭ ਫਿਰ ਜਿਵੇਂ ਕੂੜਾ ਕਰਕਟ ਹੁੰਦਾ ਨਾ, ਹਰ ਢੋਲ ਜਿਹਾ ਰੱਖੇ ਹੁੰਦੇ ਨੇ ਉਹਦੇ 'ਚ ਵਾਧੂ ਚੀਜ਼ਾਂ ਸੁੱਟ ਗਏ, ਉਹਨੂੰ ਕੋਈ ਚਾਹੁੰਦਾ ਹੈ ਕੂੜੇ ਕਰਕਟ ਜਾਣ, ਇਹ ਸਭ ਕੂੜਾ ਕਰਕਟ ਹੀ ਹੈ। ਉਹ ਕਹਿੰਦੇ ਐਵੇਂ ਇਹ ਤਾਂ ਇਹਦੇ ਨਾਲ ਜੇ ਅਸੀਂ ਪ੍ਰਵਿਰਤ ਹੋਵਾਂਗੇ, ਹੱਥ ਵੀ ਲਾਵਾਂਗੇ ਕੂੜੇ ਨੂੰ ਜਾਂ ਹੋਰ ਚੀਜ਼ ਪਊਗਾ ਤਾਂ ਹੱਥ ਖਰਾਬ ਹੋਣਗੇ ਜਾਂ ਸਰੀਰ ਖਰਾਬ ਹੋਊਗਾ, ਜੇ ਵਿਸ਼ਿਆਂ ਵਿੱਚ ਪ੍ਰਵਿਰਤ ਹੋਵਾਂਗੇ ਸਰੀਰ ਪਵਿੱਤਰ ਰਹਿਣਾ, ਪਵਿੱਤਰ ਹੀ ਹੋਊਗਾ। ਜੇ ਕੋਈ ਅਮਲ ਵਾਲੀ ਚੀਜ਼ ਜਾਂ ਹੋਰ ਇਸ ਤਰ੍ਹਾਂ ਦੀ ਉਹ ਰਸਨਾਂ ਦੇ ਨਾਲ ਉਹਨੂੰ ਕਹਾਂਗੇ, ਉਹ ਕੋਈ ਸ਼ਰਾਬ ਦੇ ਨਾਲ ਪਵਿੱਤਰ ਹੋ ਜਾਂਦੀ ਹੈ, ਤਾਂ ਉਹਨਾਂ ਵਾਸਤੇ ਪਵਿੱਤਰੀ ਹੈ ਜਿੱਥੇ ਉਹਨਾਂ ਦਾ ਗੱਡਿਆ ਹੋਇਆ ਚਿੱਤਾ, ਉਹ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਉਹਦਾ ਨਤੀਜਾ ਨਾ ਉਹਨਾਂ ਨੂੰ ਫਲ ਨਾ ਮਿਲੇ। ਜਦੋਂ ਦੁੱਖ ਹੋ ਗਿਆ ਤਾਂ ਫਿਰ ਉਹਨਾਂ ਨੂੰ ਫਿਰ ਕੁਛ ਬਣ ਹੀ ਨਹੀਂ ਸਕਦਾ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ, ਉਹਨਾਂ ਨੂੰ ਝੂਠੇ ਦਿਸਦੇ ਨੇ,
ਸੱਚੇ ਨਹੀਂ ਪ੍ਰਤੀਤ ਹੁੰਦੇ ਵੀ ਇਹ ਤਾਂ ਐਵੇਂ ਜਾਂ ਥੋੜ੍ਹੇ ਸਮੇਂ ਵਾਸਤੇ ਚਮਤਕਾਰਾ ਹੀ ਹੈ ਇਹਨਾਂ ਦਾ, ਜੇ ਰਸ ਦਾ ਹੈ ਜਾਂ ਸਪਰਸ਼ ਦੇ ਸੁੱਖ ਦਾ ਹੈ। ਇਹ ਰੰਗ ਕੂੜਾ ਹੈ ਜਿਸਨ ਸਭੇ ਛਾਰ, ਵੀ ਇਹ ਛਾਰ ਹੁੰਦੀ ਸਵਾਹ, ਇਹ ਲਾਣਤਾਂ ਹੀ ਪਾਉਣ ਵਾਲੇ ਸਿਰ 'ਚ ਸਵਾਹ ਪੈ ਰਹੇ ਤੇਰੇ, ਉਲਾਂਭੇ ਹੀ ਮਿਲਣੇ ਆ, ਉਲਾਂਭੇ ਜੀ ਸਹੇ ਕਿ ਕਿਉਂ ਫਿਰ ਸਾਰਿਆਂ ਪਾਸਿਆਂ ਵੱਲੋਂ ਫਿਰ ਪਛਤਾਵਾ, ਉੱਥੇ ਕੁਛ ਬਣਦਾ ਨਹੀਂ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ, ਸਾਰੇ ਉਹਨਾਂ ਨੂੰ ਇਸ ਤਰ੍ਹਾਂ ਸਵਾਹ ਰੂਪ ਵੀ ਪ੍ਰਤੀਤ ਹੁੰਦੇ ਆ ਜਾਂ ਨਿਰਾਸ਼ ਰੂਪ ਪ੍ਰਤੀਤ ਹੁੰਦੇ ਆ। ਚਲੋ
ਹਰ ਅੰਮ੍ਰਿਤ ਬੂੰਦ ਸੁਹਾਵਣੇ ਮਿਲ ਸਾਧੂ ਪੀਵਣ ਹਾਰ।
ਇਹ ਸਾਉਣ ਦੇ ਮਹੀਨੇ ਦੇ ਵਿੱਚ ਹੀ ਦੇਖ ਲਓ ਵਰਖਾ ਹੁੰਦੀ ਹੈ, ਆਮ ਵੀ ਹੁੰਦੀ ਹੈ, ਇੱਕ ਅੰਮ੍ਰਿਤ ਬੂੰਦ ਹੁੰਦੀ ਹੈ। ਅੰਮ੍ਰਿਤ ਰੂਪੀ ਬੂੰਦ ਉਹਨੂੰ, ਉਹ ਦੂਜਾ ਜਿੰਨੀ ਵਰਖਾ ਹੋਈ ਜਾਏ, ਇੱਕ ਪੀਹਾ ਇੱਕ ਪੰਛੀ ਹੈ, ਚਿੜੀ ਵਾਂਗ ਹੈ, ਆਹ ਬੋਲਦਾ ਵੀ ਹੁੰਦਾ ਹੈ, ਅਤੇ ਉਹ ਕਿੰਨਾ ਮੀਂਹ ਪਈ ਜਾਏ ਉਹਨੂੰ ਤ੍ਰਿਪਤੀ ਨਹੀਂ ਆਉਂਦੀ। ਉਹਦੇ ਗਲ ਦੇ ਵਿੱਚ ਸੁਣਿਆ ਕੋਈ ਐਸਾ ਬਹੁਤ ਬਰੀਕ ਛੇਕ ਹੈ, ਅਤੇ ਜਿਸ ਵੇਲੇ ਵਾਹਿਗੁਰੂ ਪਰਮੇਸ਼ਰ ਵੱਲੋਂ ਉਹ ਸਵੰਤੀ ਬੂੰਦ ਕਹਿ ਦਿਓ, ਅੰਮ੍ਰਿਤ ਬੂੰਦ ਕਹਿ ਦਿਓ ਪੈਂਦੀ ਆ, ਐਂ ਪੁੱਠਾ ਉਹਦੇ ਚਲੇ ਜਾਂਦੀ, ਫਿਰ ਉਹਦੇ ਨਾਲ ਤ੍ਰਿਪਤ ਰਹਿੰਦਾ। ਅੰਮ੍ਰਿਤ ਬੂੰਦ ਸੁਹਾਵ, ਇਵੇਂ ਜਿਹੜੇ ਗੁਰਮੁਖ ਜਿਨ੍ਹਾਂ ਦੀ ਪ੍ਰੇਮ ਸ਼ਰਧਾ ਹੈ, ਇੱਛਾ ਹੈ ਇਧਰਲੇ ਪਾਸੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ, ਉਸ ਪਰਮ ਸੁੱਖ ਦੀ, ਅੰਮ੍ਰਿਤ ਬੂੰਦ ਸੁਹਾਵਰੀ, ਉਹ ਫਿਰ ਉਹਨਾਂ ਨੂੰ ਤਾਂ ਸ਼ੋਭਾ ਵਾਲੀ ਲੱਗਦੀ, ਉਹਨਾਂ ਨੂੰ ਉਹੀ ਸ਼ੋਭਾ ਦਿੰਦੀ ਹੈ ਨਾਮ ਅੰਮ੍ਰਿਤ ਬਾਣੀ। ਮੇਰੇ ਸਾਧੂ ਪੀਵਣ ਹਾਰ, ਉਹ ਸਾਧੂਆਂ ਦੇ ਨਾਲ ਮਿਲ ਕਰਕੇ ਜਿਨ੍ਹਾਂ ਨੇ ਮਨ ਤਨ ਨੂੰ ਸਾਧਿਆ ਹੋਇਆ ਹੈ, ਔਰ ਭਗਤ ਜਨਾ ਕੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ, ਜਿੱਥੇ ਨਾਮ ਜਿਹੜਾ ਵਸਿਆ ਹੋਇਆ ਹੈ, ਅੰਮ੍ਰਿਤ ਰੂਪ ਹੀ ਹੋਇਆ ਹੈ ਇਹਦੇ ਨਾਲ, ਉਹਨਾਂ ਦੇ ਨਾਲ ਮਿਲ ਕੇ ਉਹ ਪੀਣ ਵਾਲੇ ਹੁੰਦੇ ਆ। ਹੋਰ ਥਾਈਂ ਕੋਈ ਪਖੰਡੀਆਂ ਡੰਮੀਆਂ ਜਾਂ ਕੁਸੰਗੀਆਂ ਦੇ ਵਿੱਚ ਉਹ ਨਹੀਂ ਪ੍ਰਾਪਤ ਹੋ ਸਕਦੀ ਹੈ। ਚਲੀਏ ਜੀ।
ਬਣ ਤਿੰਨ ਪ੍ਰਭ ਸੰਗ ਮੌਰਿਆ ਸਮਰਥ ਪੁਰਖ ਅਪਾਰ।
ਹਾਂ, ਵਾਹਿਗੁਰੂ ਪਰਮੇਸ਼ੁਰ ਐਸਾ ਸਮਰੱਥ ਹੈ, ਸਰਵ ਕਲਾ ਸਮਰੱਥ ਹੈ। ਦੇਖ ਲਓ ਬਾਹਰ ਵੀ ਸਾਉਣ ਦੇ ਮਹੀਨੇ ਦੇ ਵਿੱਚ ਤਪਸ਼ ਦੇ ਨਾਲ, ਗਰਮੀ ਦੇ ਨਾਲ ਸੜੀ ਧਰਤੀ ਜਾਂ ਹੋਰ ਚੀਜ਼ਾਂ ਸੁੱਕੀਆਂ ਹੋਈਆਂ ਵੀ, ਉਹ ਸਾਰੀਆਂ ਜਦੋਂ ਮੀਂਹ ਪੈਂਦਾ ਹੈ, ਬਣ ਬਣ ਬਿਰਸ਼ ਬਣ ਤ੍ਰਿਪ
ਬਾਣ ਤਿਣ ਪ੍ਰਭ ਸੰਗ ਮੌਰਿਆ,
ਅਤੇ ਬਾਣ ਅਤੇ ਬਿਰਸ਼ ਵੀ ਸਾਰੇ, ਜੰਗਲ ਵੀ ਹੋਰ ਬੂਟੇ ਵੀ ਸਾਰੇ, ਅਤੇ ਤ੍ਰਿਣ ਘਾਹ ਵੀ, ਇਹ ਸਭ ਐਨ ਪ੍ਰਫੁੱਲਿਤ ਹੋ ਜਾਂਦੇ ਹਰੇ ਭਰੇ। ਇਸ ਤਰ੍ਹਾਂ ਹੀ ਉਹਨਾਂ ਦੇ ਗੁਰਮੁਖਾਂ ਦੇ ਜਿਹੜੇ ਐਸੀ ਨਾਮ ਅੰਮ੍ਰਿਤ ਦੀ ਵਰਖਾ ਉਹਨਾਂ 'ਤੇ ਹੁੰਦੀ ਗੁਰੂ ਦੀ ਕਿਰਪਾ ਦੇ ਨਾਲ, ਉਹਨਾਂ ਦਾ ਬਣ ਸਰੀਰ ਵੀ ਅਤੇ ਤ੍ਰਿਣ ਜਿਹੜੇ ਕੱਖ ਇੰਦਰੀਏ ਵੀ, ਅਤੇ ਤ੍ਰਿਭਵਨ ਜਾਗਰ ਸੁਪਨ ਸੁਖੋਪਤ, ਇਹ ਜਾਂ ਇਹਨਾਂ ਤਿੰਨਾਂ ਅਵਸਥਾ ਦੇ ਵਿੱਚ ਉਹਨਾਂ ਦਾ ਹਰ ਵੇਲੇ ਹੀ ਪ੍ਰਫੁੱਲਿਤ ਰਹਿੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਜੂਸ ਪਾਪ ਕਰਦਾ, ਉਹਨਾਂ ਦੇ ਵਿੱਚ ਜਿਵੇਂ ਫੁੱਲ ਖਿੜੇ ਹੁੰਦੇ ਨੇ, ਖੁਸ਼ਬੂ ਆਉਂਦੀ ਹੈ ਵਾਹਿਗੁਰੂ ਪਰਮੇਸ਼ਰ ਦੇ ਜਸ ਦੀ। ਬਣ ਤਿੰਨ ਤ੍ਰਿਭਵਨ ਬੋਲਿਆ ਸਮਰੱਥ ਪੁਰਖ ਅਪਾਰ, ਉਹ ਵਾਹਿਗੁਰੂ ਪਰਮੇਸ਼ਰ ਕਹਿੰਦੇ ਇੰਨੇ ਸਾਰੇ ਅਪਾਰ ਹੈ, ਉਸਦੀ ਹੱਦ ਨਹੀਂ, ਸਰਵ ਕਲਾ ਸਮਰੱਥ ਹੈ, ਜੋ ਜਿਹਨੂੰ ਚਾਹੇ ਸਭ ਨੂੰ ਕਰ ਸਕਦਾ ਹੈ। ਚਲੋ
ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ।
ਐਸਾ ਜੋ ਵਾਹਿਗੁਰੂ ਪਰਮੇਸ਼ੁਰ ਹੈ, ਉਹ ਪ੍ਰੇਮੀ ਜਿਹਨਾਂ ਨੂੰ ਪ੍ਰੇਮ ਲੱਗਿਆ ਜਾਂ ਸੰਗਤ, ਹਰ ਮਿਲਣੇ ਨੂੰ ਮਨ ਲੋਚਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਐਸੇ ਪ੍ਰੇਮੀ ਜਿਹੜੇ, ਉਹਨਾਂ ਦਾ ਮਨ ਚਾਹੁੰਦਾ ਕਿ ਵਾਹਿਗੁਰੂ ਪਰਮੇਸ਼ੁਰ ਨੂੰ ਮਿਲੀਏ। ਕਰਮ ਮਿਲਾਵਣ ਹਾਰ, ਪਰ ਜਿਹੜਾ ਸਤਿਗੁਰੂ ਸਾਹਿਬ ਜੀ ਕੰਮ ਕਰਨ ਵਾਸਤੇ ਕਹਿੰਦੇ ਨੇ, ਸਾਧਨ ਕਰਨ ਵਾਸਤੇ ਕਹਿੰਦੇ ਹੈ, ਸੇਵਾ ਕਰਤ ਹੋਏ ਨੇ ਕੰਮ ਹੀ ਤਿਸਕਾ ਹੋ ਪ੍ਰਾਪਤ ਸਨ, ਉਹ ਆਪਾਂ ਉਹੋ ਜਿਹੇ ਕੰਮ ਕਰੀਏ, ਦੂਜੇ ਕੰਮਾਂ ਨੂੰ ਛੱਡਣਾ ਪਊਗਾ। ਕਰਮ ਮਿਲਾਵਣ ਹਾਰ, ਫਿਰ ਨਾਲ ਕਰਮ ਦਾ ਅਰਥ ਕਿਰਪਾ ਆ, ਕਰਮ ਤਾਂ ਕਰਨਾ ਹੀ ਕਰਨਾ ਉਹਦੇ ਹੁਕਮ ਦੇ ਵਿੱਚ, ਫਿਰ ਉਹਦੀ ਕਿਰਪਾ ਦੇ ਨਾਲ ਉਹਦਾ ਮੇਲ ਆਪਣਾ ਹੁੰਦਾ। ਕੋਈ ਕਹਿੰਦੇ ਜੀ ਮਿਲਾ ਦਿਓ ਜਾਂ ਹੋਰ ਵੀ, ਮੈਂ ਵੀ ਜਿਹੜਾ ਤੁਹਾਨੂੰ ਕੋਈ ਮਿਲਾ ਦਿੰਦਾ ਹੈ ਮਿਲਾ ਲਓ,
ਅਤੇ ਇਸੇ ਤਾਂ ਰੱਬ ਦੀ ਆਪਣੀ ਮਰਜ਼ੀ ਹੈ, ਮਿਲੇ ਨਾ ਮਿਲੇ। ਪਰਮੇਸ਼ੁਰ ਦੀ ਇਸ ਕਰਕੇ ਉਹ ਤਾਂ ਭਗਤੀ ਚੋਖ ਦੀਨ ਦਿਆਲਾ ਗੁਣੇ ਨੇ ਕਿਤੀ ਹੀ ਹੈ ਪਿੱਗਾ, ਹੋਰ ਕਿਸੇ ਨਹੀਂ। ਭਗਤੀ ਪਰਮੇਸ਼ੁਰ ਨਿਮਰਤਾ ਨਾਲ, ਪ੍ਰੇਮ ਦੇ ਨਾਲ, ਉਹਦੀ ਨਿਸ਼ਕਾਮ ਭਗਤੀ ਜਿਹੜੀ ਉਹੀ ਕੁਰਬਾਨ ਹੈ। ਕਰਮ ਮਿਲਾਵਣ ਹਾਰਗ ਖੜ ਜਾ
ਜਿੰਨੀ ਸਖੀਏ ਪ੍ਰਭ ਪਾਇਆ,
ਹਰ ਮਿਲਣੇ ਨੂੰ ਮਨ ਲੋਚਦਾ। ਕਰਮ ਮਿਲਾਵਣ ਹਾਰ ਜਿੰਨੀ ਸਖੀਏ
ਪ੍ਰਭ ਪਾਇਆ,
ਉਹ ਸਖੀ ਹੁੰਦੇ ਹੁਣ ਆਪੋ ਵਿੱਚ ਹੀ ਬੀਬੀਆਂ ਬੈਠੀਆਂ, ਉਹ ਸਖੀਆਂ ਹੁੰਦੀਆਂ, ਕੋਈ ਸਹੇਲੀਆਂ ਹੁੰਦੀਆਂ ਨੇ ਦੂਰ ਨੇੜਿਓਂ, ਅਤੇ ਕੋਈ ਸ਼ਰਧਾ ਇਸ ਨਾਲ ਜਿਹੜੀ ਸ਼ਰਧਾ ਵਾਲੇ ਸਹੇਲੀ ਜਿਹੜੇ ਭਗਤੀ ਕਰਨ ਵਾਲੇ ਗੁਰਮੁਖ ਮਾਈ ਪਾਈ ਥੋੜੋ ਪਹੁੰਚੀ।
ਹਾਂ ਤਿਨਕਾ ਸਦ ਬਲਿਹਾਰ
ਪਹਿਲਾਂ
ਜਿੰਨੀ ਸਖੀਏ ਪ੍ਰਭ ਪਾਇਆ,
ਹਾਂ ਹੇ ਸਖੀਏ ਸ਼ਰਧਾ ਵਾਲੇ ਗੁਰਮੁਖੋ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ ਗੁਰੂ ਦੀ ਕਿਰਪਾ ਨਾਲ, ਅਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ, ਉਹਨਾਂ ਤੋਂ ਬਲਿਹਾਰ ਜਾਂਦੇ। ਚਲੇ
ਨਾਨਕ ਹਰ ਜੀ
ਗੁਰੂ ਅਰਜਨ ਸਾਹਿਬ ਜਿਹੜੇ ਸਭ ਕੁਝ ਦੇਣ ਵਾਲੇ ਗੁਰੂ ਨਾਨਕ ਸਾਹਿਬ ਤੇ ਜਿਹੜੇ ਭਾਈ, ਜੇ ਕਿਸੇ ਨੂੰ ਪ੍ਰਾਪਤ ਹੋ ਜਾਏ, ਜੇ ਉਹ ਕੋਈ ਹਮੇ ਜਾਂ ਹੰਕਾਰ ਕਰੂਗਾ ਤਾਂ ਫਿਰ ਉਹ ਤਾਂ ਨਿਸਰ ਹੀ ਹੈ ਸਾਰਾ, ਉਹ ਤਾਂ ਅਗਲੀ ਚੀਜ਼ ਵੀ ਜਾਂਦੀ ਰਹਿੰਦੀ। ਹਾਂਜੀ
ਨਾਨਕ ਹਰ ਜੀ ਮੈਂ ਆਕਾਰ ਸ਼ਬਦ ਸੁਵਾਰ ਨਿਹਾਰ।
ਇਸ ਕਰਕੇ ਵਾਹਿਗੁਰੂ ਪਰਮੇਸ਼ੁਰ ਦੇ ਚਰਨਾਂ ਵਿੱਚ ਬੇਨਤੀਆਂ ਹਨ, ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਇਹ ਪਰਮ ਪਦਵੀ ਗੁਰਤਾ ਗੱਦੀ 'ਤੇ ਸਥਿਤ ਹੋਏ ਉਸੇ ਮੋਹਰ ਛਾਪ ਦੇ ਨਾਲ ਫਰਮਾਉਂਦੇ ਹਨ, ਨਾਨਕ
ਨਾਨਕ ਹਰ ਜੀ ਮਾਇਆ ਕਰ,
ਇਹ ਵਾਹਿਗੁਰੂ ਪਰਮੇਸ਼ੁਰ ਸਭ 'ਤੇ ਹੀ ਐਸੀ ਕਿਰਪਾ ਕਰ, ਇਹਨਾਂ ਲੋਕਾਂ ਨੂੰ ਪ੍ਰੇਮ ਬਖਸ਼ੋ, ਗੁਣ ਬਖਸ਼ੋ, ਸਾਧ ਸੰਗਤ ਬਖਸ਼ੋ,
ਸ਼ਬਦ ਸੁਵਾਰ ਨਿਹਾਰ,
ਅਤੇ ਆਪਣੇ ਸ਼ਬਦ ਦੀ ਉਪਦੇਸ਼ ਦੀ ਕਿਰਪਾ ਕਰੋ ਇਹਨਾਂ ਦੇ ਅੰਦਰ ਵਸੇ, ਅਤੇ ਇਹੀ ਜੀਵਨ ਨੂੰ ਸਵਾਰਨ ਵਾਲਾ ਹੈ, ਔਗੁਣਾਂ ਨੂੰ ਮਿਟਣ ਵਾਲਾ ਹੈ, ਅਤੇ ਤੁਹਾਡੀ ਕਿਰਪਾ ਦੇ ਨਾਲ ਹੀ ਇਸ ਦਾ ਮੰਨਣ ਹੁੰਦਾ ਹੈ।
ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ।
ਹਰ ਇਸ ਤਰ੍ਹਾਂ ਸੰਗਤ ਕਰਦੇ ਹਾਂ ਗੁਰੂ ਦੀ ਸ਼ਰਨ ਲੈਂਦੇ ਹੋਇਆ, ਵਾਹਿਗੁਰੂ ਪਰਮੇਸ਼ੁਰ ਜੋ ਵਿਆਪਕ ਸਰੂਪ ਹੈ ਉਸਦਾ ਔਰ ਹਾਰ, ਔਰ ਨਾਮ ਗਲ ਦਾ ਵੀ ਹੁੰਦਾ ਹੈ, ਹਾਰ ਜਿਵੇਂ ਗਲ 'ਚ ਪਾਈ ਦੇ, ਇਹ ਤਾਂ ਬਾਹਰਲੀ ਗੱਲ ਹੈ। ਜਿਨ੍ਹਾਂ ਦੇ ਹਿਰਦੇ ਰੂਪੀ ਗਲ ਦੇ ਵਿੱਚ ਨਾਮ ਦਾ ਹਾਰ ਹੋ ਗਿਆ, ਉਹ ਪਰੋਤਾ ਹੁੰਦਾ ਹੈ, ਉਹਦੇ ਵਿੱਚ ਹਾਰਾਂ ਦੇ ਵਿੱਚ ਸੋਨੇ ਦੀ ਹੈ, ਹੀਰੇ ਜਵਾਹਰ ਰਤਨਾਂ ਦੀਆਂ ਵੀ ਹੁੰਦੀਆਂ, ਸਭ ਚੀਜ਼ਾਂ ਵਾਹਿਗੁਰੂ ਪਰਮੇਸ਼ੁਰ ਦੇ ਸਭ ਗੁਣ ਜਿੰਨੇ ਨੇ, ਪਰੋਕਸ਼ ਅਪਰੋਕਸ਼ ਗਿਆਨ ਹੋਰ ਜੀਵਨ ਮੁਕਤੀ ਦੀਆਂ ਅਵਸਥਾ ਸਭ ਜਿਨ ਰਾਮ ਨਾਮ ਸਾਵਣ ਤਿੰਨਾਂ ਸੁਹਾਗਣ। ਇਹ ਸਾਉਣ ਦਾ ਮਹੀਨਾ ਜਿਸ ਵੇਲੇ ਵਰਖਾ ਹੁੰਦੀ, ਇੱਧਰ ਗੁਰੂ ਬੱਦਲ ਵਰਖਾ ਕਰਦੇ ਨੇ, ਉਹਨਾਂ ਸੁਹਾਗ ਬੰਤੀਆਂ ਦੇ ਤਾਂ ਸਫਲਾ ਹੈ, ਪ੍ਰਾਪਤ ਹੋਇਆ ਹੈ ਰਾਮ ਜਿਨ ਰਾਮ ਨਾਮ ਔਰ ਹਾਰ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦਾ ਹਾਰ ਪਰੋਤਾ ਹੋਇਆ ਹੈ, ਸੋ ਇੱਕੋ ਰੂਪ ਉਹ ਨਾਮ ਨੇ ਕਰ ਦਿੱਤੇ ਹਨ। ਸੋ ਸਮਾਂ ਕਾਫੀ ਹੋ ਗਿਆ ਹੈ, ਅਤੇ ਵਿਚਾਰ ਕਰਦੇ ਹਾਂ ਆਪ ਤਾਂ ਗੁਰਮੁਖ ਚੜ੍ਹਦੇ ਤੋਂ ਚੜ੍ਹਦੇ ਦਰਸ਼ਨ ਦੇ ਰਹੇ ਹੋ, ਗੁਣਾਂ ਵਾਲੇ ਸ਼ਰਧਾ ਭਾਵਨਾ ਪ੍ਰੇਮ ਵਾਲੇ ਅਵਸਥਾ ਵਾਲੇ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜੋ ਵੀ ਭੁੱਲਾਂ ਉਹ ਖਿਮਾ ਕਰਕੇ ਆਪ ਸੰਗਤਾਂ ਨੇ ਬਖਸ਼ ਦੇਣੀਆਂ, ਅਤੇ ਆਪ ਜੀ ਦੀ ਆਸ਼ੀਰਵਾਦ ਦੁਆਰਾ ਇਹ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਮੇਰੇ ਹਿਰਦੇ ਦੇ ਵਿੱਚ ਵੀ ਵਸੇ ਅਤੇ ਉਸਦੀ ਪ੍ਰਾਪਤੀ ਹੋਵੇ।
ਨਾਨਕ ਹਰ ਜੀ ਮਾਇਆ ਕਰ ਸ਼ਬਦ ਸੁਵਾਰ ਨਿਹਾਰ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ।
ਵਾਹਿਗੁਰੂ ਜੀ ਕਾ ਖਾਲਸਾ। ਸਤਿਕਾਰਯੋਗ ਸਾਧ ਸੰਗਤ ਜੀ, ਇੱਥੋਂ ਹੀ ਮਹਾਂਪੁਰਸ਼ਾਂ ਤੋਂ ਬਰਸਾਏ ਹੋਏ ਸੰਤ ਗਿਆਨੀ ਕਪੂਰ ਸਿੰਘ ਜੀ ਬਾਹਰ ਕਥਾ ਵਾਰਤਾ ਕਰਦੇ ਨੇ, ਉਹ ਵੀ ਆਏ ਹੋਏ ਨੇ, ਅਤੇ ਕੁਝ ਮਿੰਟਾਂ ਵਾਸਤੇ, 10 ਕੁ ਮਿੰਟਾਂ ਵਾਸਤੇ ਉਹ ਦਰਸ਼ਨ ਦੇਣਗੇ, ਫਿਰ ਅਰਦਾਸ ਕਰਾਂਗੇ। ਆ ਜਾਓ ਜੀ।